ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ। ਅੰਤਰ ਅਗਿਆਨ ਭਏ ਮਤ ਮਦਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟੋ ਕਰ ਜਾਣ, ਕਪਟ ਖਪਹ ਖਪਾਹੀ। ਅੰਤਰ ਅਗਿਆਨ ਭਈ ਮਤ ਮਦਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟ ਕਰ ਜਾਣ, ਕਪਟ ਖਪਹ ਖਪਾਹੀ। ਸਤਿਗੁਰ ਕਾ ਭਾਣਾ ਚਿਤ ਨਾ ਆਵੈ, ਆਪਣੇ ਸੁਆਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾ ਨਾਨਕ ਸ਼ਬਦ ਸਮਾਹੀ। ਮਹਲਾ ਚੌਥਾ। ਮਨਮੁਖ ਮਾਇਆ ਮੋਹ ਵਿਆਪੇ, ਦੂਜਾ ਭਾਏ ਮਨੁਆ ਥਿਰ ਨਾਹੇ। ਅਣ ਦਿਨ ਜਲਤ ਰਹਾ ਦਿਨ ਰਾਤੀ, ਹਮੈ ਖਪਹ ਖਪਾਹੇ। ਅੰਤਰ ਲੋਭ ਮਹਾ ਗੁਬਾਰਾ, ਤਿਨਕਾ ਨਿਗਟ ਨਾ ਕੋਈ ਜਾਹੇ। ਉਹ ਆਪ ਦੁਖੀ ਸੁਖ ਕਬੂ ਨਾ ਪਾਵਾਹੇ, ਜਨਮ ਮਰਹਾ ਮਰ ਜਾਹੇ। ਨਾਨਕ ਬਖਸ ਰਹਿ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ ਪਾਉੜੀ। ਸੰਤ ਭਗਤ ਪਰਵਾਨ, ਜੋ ਪ੍ਰਭ ਪਾਇਆ ਸਹੀ ਬਚਖਣ ਜੰਤ, ਜਿਨੀ ਹਾਰ ਧਿਆਇਆ। ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ ਹਰ ਤੀਰਥ ਨਾਇਆ, ਸੰਤ ਜਨਾ ਕੀ ਧੂਰ ਮਸਤਕ ਲਾਇਆ। ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਸਤਨਾਮ ਧੰਨ ਵਾਹਿਗੁਰੂ ਸਾਹਿਬ ਜੀਓ, ਨਾ ਹੋਂ ਜਤੀ ਸਤੀ, ਨਹੀਂ ਪੜਵਾ ਮੂਰਖ ਮੁਗਦਾ, ਜਨਮ ਭਇਆ नाह जति सति नहीं पड़या मूरख मुगदा जन्म पया परणवत नानक तिनकी शरणा जिन तो नाही विसरया दंडौत बंदन अनेक बार सर्व कला समरथ डोलन ते राखो हो प्रभु राखो प्रभु डोलन ते डोलन ते राखो हो प्रभु नानक दे कर हथ परम सम्मान योग जुगो जुग अटल सतगुरु साहिब श्री गुरु ग्रंथ साहिब सच्चे पातशाह महाराज जी दी पावन पवित्र हजूरी अंदर सोबाहे मान गुरु सवारे सत संगी जनों अज जो अमृत वेले सतगुरां जी ने विचार वास्ते हुक्म दी दात बख्शिश कीती है अज दे ए अमृत बोल चौथे गुरुदेव सतगुरु गुरु रामदास महाराज उन्हां दे पवित्र मुखारबिंद तों उचारण कीते हुए ने श्री गुरु ग्रंथ साहिब जी दी बाणी विच जो सोरठ राग विच हजूर दी वार दर्ज है इस वार दी 26वीं पौड़ी और इस नाल जो दो शलोक ने इस सतगुरु ने अज हुक्म रूप विच बख्शिश कीते ने शलोक भी चौथे गुरुदेव दे उचारण कीते ने और पौड़ी भी धन गुरु रामदास चौथे पातशाह दी उचारण कीती है। अज दी जो विचार दा केंद्र है शलोकां दा प्रकरण इको ही है कि जिस अंदर अपने सतगुरु लई प्रतीत भरोसा विश्वास फेथ और यकीन नहीं इतबार नहीं ऐसा ऐसा उस बंदे दी मत जेड़ी है वह मध्यम पै जांदी है कमजोर हो जांदी है मत हौली हो जांदी है ते उस अंदर अज्ञानता दा अंधकार पसरदा है जिसनू अपने सतगुरु ते प्रतीत नहीं जदों बंदे दी मत हौली हुंदी है उदी निशानी ए वे कि बंदा छलिया फरेब मकारी ते कपटी हो जांदा है जो अज दा विचार दा साडा मरकज होवेगा उदों फिर वह कपट करदा है ते जेड़ा बंदा अपने अंदरों कपटी है ना गुरु रामदास दा फैसला उसनू हर बंदा ही कपटी दिसदा है आप कपटी उनू हर बंदा छलिया दिसदा है ਗੁਰੂ ਰਾਮਦਾਸ ਜੀ ਫਿਰ ਬਖਸ਼ਿਸ਼ ਕਰਦੇ ਨੇ, ਇਹੋ ਜਿਹਾ ਕਪਟੀ ਬੰਦੇ ਨੂੰ ਗੁਰੂ ਦਾ ਹੁਕਮ, ਗੁਰੂ ਦਾ ਭਾਣਾ ਬਿਲਕੁਲ ਨਹੀਂ ਭਾਂਦਾ। ਉਹ ਆਪ ਵੀ ਦੁੱਖ ਵਿੱਚ ਸੜਦਾ ਅਤੇ ਜਿੱਥੇ ਬੈਂਥਾ ਅੱਗ ਉੱਥੇ ਵੀ ਲਾਈ ਜਾਂਦਾ। ਇਹ ਮਹਾਰਾਜ ਜੀ ਨੇ ਉਸ ਵਕਤ, ਕਿਉਂਕਿ ਉਸ ਵਕਤ ਕਾਫੀ ਗੁਰੂ ਘਰ ਦੇ ਨਿੰਦਕ ਪੈਦਾ ਹੋਏ ਸਨ, ਮਹਾਰਾਜ ਜੀ ਨੇ ਪ੍ਰਥਾਏ ਸ਼ਬਦੀ ਤਕਰੀਬਨ ਕਹੇ। ਦੂਜੇ ਸ਼ਲੇਖ ਵਿੱਚ ਮਹਾਰਾਜ ਜੀ ਨੇ ਕਿਹਾ, ਇਹੋ ਜਿਹੇ ਕਪਟੀ ਬੰਦੇ ਮਨਮੁੱਖ ਹੁੰਦੇ ਨੇ, ਪਰਮਾਤਮਾ ਦੇ ਪ੍ਰੇਮ ਨੂੰ ਛੱਡ ਕੇ ਦੂਜੇ ਭਾਵ ਵਿੱਚ ਗਵਾਚ ਜਾਂਦੇ ਨੇ, ਅਤੇ ਇਹ ਇਨਸਾਨ ਜਿਹੜੇ ਨੇ ਅੰਦਰੋਂ ਲਾਲਚੀ ਹੁੰਦੇ ਨੇ, ਧੋਖੇਬਾਜ਼ ਹੁੰਦੇ ਨੇ, ਇਹ ਆਪ ਵੀ ਸਾਰੀ ਜ਼ਿੰਦਗੀ ਖਪਦੇ ਨੇ, ਅਤੇ ਮਨਮੁੱਖ ਬੰਦਾ ਲੋਕਾਂ ਨੂੰ ਵੀ ਖਪਾਈ ਜਾਂਦਾ ਹੈ। ਪੌੜੀ ਵਿੱਚ ਫਿਰ ਸਤਿਗੁਰੂ ਨੇ ਸੰਤ ਭਗਤ ਉਹ ਹੀ ਪ੍ਰਮਾਣਿਕ ਨੇ ਜਿਹੜੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਭਾਗ ਹੈ, ਉਹਨਾਂ ਨੇ ਪਰਮੇਸ਼ਵਰ ਦੇ ਨਾਮ ਨੂੰ ਜਪਿਆ, ਉਹਨਾਂ ਨੇ ਬੰਦਗੀ ਕਰਨ ਵਾਲੇ ਸੰਤਾਂ ਦੀ ਧੂਰ ਨੂੰ ਮਸਤਕ 'ਤੇ ਲਾਇਆ, ਅਤੇ ਪਰਮਾਤਮਾ ਦੇ ਨਾਮ ਤੀਰਥ ਇਸ਼ਨਾਨ ਕਰਕੇ ਉਹ ਆਪਣੇ ਆਪ ਵੀ ਪਵਿੱਤਰ ਹੋ ਗਏ। ਇਹ ਹੈ ਅੱਜ ਦੇ ਵਿਚਾਰ ਦਾ ਧੁਰਾ। ਅਸੀਂ ਇਹਦੇ ਦਾਇਰੇ ਵਿੱਚ ਰਹਿ ਕੇ ਵਿਚਾਰ ਕਰਨ ਦਾ ਯਤਨ ਕਰੀਏ। ਆਓ ਸਾਧ ਸੰਗਤ ਜੀ, ਆਪ ਜਿਤਨੇ ਗੁਰੂ ਚਰਨਾਂ ਵਿੱਚ ਹਾਜ਼ਰ ਹੋ, ਭਾਵੇਂ ਘਰਾਂ ਵਿੱਚ ਸੁਣ ਰਹੇ ਹੋ, ਇਹ ਸ਼ਬਦ ਮੈਂ ਰੋਜ਼ ਦੁਹਰਾ ਰਿਹਾ ਹਾਂ, ਭਾਵੇਂ ਜਿੰਨਾ ਮਰਜ਼ੀ ਕੋਈ ਵਿਦਵਾਨ ਹੋਵੇ, ਬੁਲਾਰਾ ਹੋਵੇ, ਚਤੁਰ ਹੋਵੇ, ਸੁਗੜ ਹੋਵੇ, ਕੀਰਤਨੀਆਂ ਹੋਵੇ, ਪਰ ਇਸ ਗੱਲ ਨੂੰ ਕਦੀ ਨਾ ਭੁੱਲੀਏ ਕਿ ਸੰਗਤ ਭਾਵੇਂ ਥੱਲੇ ਬੈਠੀ ਹੈ, ਪਰ ਸੰਗਤ ਵਿੱਚ ਆਪ ਸਤਿਗੁਰੂ ਪ੍ਰਭੂ ਜੀ ਵਰਤਦੇ ਨੇ, ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸਾਧ ਸੰਗਤ, ਆਪ ਜੀ ਅਸੀਸ ਬਖਸ਼ੋ, ਧੰਨ ਗੁਰੂ ਰਾਮਦਾਸ ਦੇ ਚਰਨ ਪਰਸੀਏ। ਸੱਚੇ ਪਾਤਸ਼ਾਹ, ਆਪ ਜੀ ਨੇ ਸ਼ਬਦ ਬਖਸ਼ਿਸ਼ ਕੀਤਾ ਹੈ, ਆਪ ਹੀ ਆਪਣੀ ਰਹਿਮਤ ਬਖਸ਼ਿਸ਼ ਦੀ ਕਲਾ ਵਰਤਾਓ, ਅੰਦਰ ਦਾ ਟਿਕਾ, ਇਕਾਗਰਤਾ, ਰਸ ਦੀ ਦਾਤ ਬਖਸ਼ ਕੇ ਆਪ ਵਿਚਾਰ ਕਰਾ ਲਵੋ। ਪਿਆਰ ਅਦਬ ਨਾਲ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹਲਾ ਚੌਥਾ, ਅੰਤਰ ਅਗਿਆਨ ਭਏ ਮਤ ਮਧਮ, ਸਤਿਗੁਰ ਕੀ ਪ੍ਰਤੀਤ ਨਾਹੀ।
ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ, ਉਹਨਾਂ ਦੀ ਇਹ ਵਾਰ ਉਚਾਰਨ ਕੀਤੀ ਹੋਈ ਹੈ। ਆਰੰਭ ਵਿੱਚ ਮੈਂ ਵਾਰ ਦੇ ਸੰਬੰਧ ਵਿੱਚ ਜ਼ਰੂਰ ਬੇਨਤੀ ਕਰਾਂਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਗੁਰਬਾਣੀ 'ਚ ਜਿੱਥੇ ਸਤਿਗੁਰੂ ਨੇ ਰਾਗ ਨੂੰ ਮਾਧਿਅਮ ਬਣਾ ਕੇ, ਇੱਕ ਭਾਂਡਾ ਬਣਾ ਕੇ, ਉਸ ਵਿੱਚ ਗੁਰੂ ਦਾ ਸ਼ਬਦ ਟਿਕਾ ਦਿੱਤਾ, ਰਾਗ ਨੂੰ ਸੇਜ ਬਣਾ ਕੇ ਉਸ ਉੱਪਰ ਧੁਰ ਕੀ ਬਾਣੀ ਦੇ ਸ਼ਬਦ ਨੂੰ ਬਿਰਾਜਮਾਨ ਕਰ ਦਿੱਤਾ। ਸਤਿਗੁਰੂ ਨੇ ਗਾਇਆ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਵਾਰਤਕ ਨਹੀਂ, ਕਾਵਕ ਹੈ, ਅਤੇ ਹਰ ਬਚਨ ਨੂੰ ਗੁਰਦੇਵ ਨੇ ਆਪਣੀ ਰਸਨਾ ਤੋਂ ਗਾ ਕੇ ਉਚਾਰਨ ਕੀਤਾ ਹੈ। ਉਹਦੇ ਵਿੱਚ ਗੁਰੂ ਸਾਹਿਬਾਨ ਦੀ ਬਾਣੀ, ਭਗਤ ਸਾਹਿਬਾਨ ਦੀ ਬਾਣੀ, ਸਾਰੀ ਰਚਨਾ ਜਿਹੜੀ ਹੈ ਉਹ ਕਾਵਕ ਰੂਪ। ਇਹਦੇ ਕਵਿਤਾ ਦਾ ਅਰਥ ਦੁਨਿਆਵੀ ਕਵਿਤਾ ਨਹੀਂ ਸਮਝਣਾ, ਇਹ ਮੈਂ ਜ਼ਰੂਰ ਬੇਨਤੀ ਕਰਦੇ ਹਾਂ। ਮਹਾਰਾਜ ਜੀ ਨੇ ਰਾਗ ਵਿੱਚ ਬਾਣੀ ਨੂੰ ਉਚਾਰਨ ਕੀਤਾ। ਇਹੀ ਕਾਰਨ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਜਦੋਂ ਉਹਨਾਂ ਨੂੰ ਦਾਤਾਰ ਪਹਿਲੀ ਵਾਰ ਮੁਖਾਤਬ ਕਰਦੇ ਨੇ ਅਤੇ ਇੱਕ ਸ਼ਬਦ ਕਹਿੰਦੇ ਨੇ, ਭਾਈ ਮਰਦਾਨਾ ਜੀ ਵਣ ਥੱਲੇ ਬੈਠੇ ਅਲਾਪ ਲੈ ਰਹੇ ਨੇ, अपनी मौत चगा रहे ने। ते महाराज नज़दीक जा के कहिंदे ने, वे मरदानिया तैनू राग दी सोझी है, तैनू सुर दा ज्ञान है, तैनू राग बारे पूरी पूरी जानकारी है। वे मरदानिया तैनू राग दी सोझी है, जे राग विच मिला के शब्द नू गाएं तेरा दोई थाई भला हो। जे राग विच तू मिला के शब्द गाएगा ते तेरा इत्थे भी भला होवेगा ते उत्थे भी भला होवेगा। महाराज जी ने राग नू माध्यम बनाया। हाँ, आप जी नू एक ज्ञात होना है, जेडे पाठ करने वाले हो, गुरु ग्रंथ साहिब दी कुछ बाणी राग मुक्त है, पर राग मुक्त होने दे बावजूद विच ही वह छंदाबंदी विच है। जिमें असी जप जी साहिब दी बाणी पढ़ने 38 पौड़ियां ते श्लोक नाल पढ़े जाते हैं, पर सच्चे पातशाह ने राग की बंदिश नहीं लाई। श्लोक 12 ते वधीक तो बाद असी देखने हाँ कि वह बाणी जिहड़ी है उस उपर भी राग की बंदिश नहीं, सवैये ने, श्लोक सहस्कृति है। हालांकि कुछ सहस्कृति श्लोक आशा की वार विच ओ महाराज जी ने दर्ज भी किए, पर सारी बाणी रागां च। उत्थे गुरु ग्रंथ साहिब दे विच दातार ने वार नूं भी वरत्या है, क्योंकि अज श्लोक ते पौड़ी आई है, ते चित मेरे से मैं जरूर बेनती करके जावांगा संगत नूं कि गुरु ग्रंथ साहिब विच 22 वारां ने, यह सब नूं पता है। इन्हां विच्चों 21 वारां जिहड़ियां ने ਉਹ ਸਤਿਗੁਰੂ ਸਾਹਿਬਾਨ ਜੀ ਨੇ ਉਚਾਰਨ ਕੀਤੀਆਂ ਨੇ, ਅਤੇ ਇੱਕ ਵਾਰ ਜਿਹੜੀ ਇਹ ਜਿਹਨੂੰ ਅਸੀਂ ਰਾਮਕਲੀ ਕੀ ਵਾਰ ਕਹਿੰਦੇ ਹਾਂ, ਇਹ ਗੁਰੂ ਘਰ ਦੇ 2 ਰਬਾਬੀਆਂ ਨੇ ਉਚਾਰਨ ਕੀਤੀਆਂ। ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸਤਹਿ ਡੂਮ ਆਖੀ, ਇਹ 8 ਪੌੜੀਆਂ ਨੇ ਗੁਰੂ ਕੇ ਰਬਾਬੀਆਂ ਨੇ ਉਚਾਰਨ ਕੀਤੀਆਂ। ਬਾਕੀ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ 21 ਵਾਰਾਂ ਨੇ, ਇਸ ਵਾਰ ਤੋਂ ਬਿਨਾਂ ਇਹਨਾਂ ਵਿੱਚੋਂ 3 ਵਾਰਾਂ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤੀਆਂ ਨੇ, 4 ਵਾਰਾਂ ਗੁਰੂ ਅਮਰਦਾਸ ਨੇ ਉਚਾਰਨ ਕੀਤੀਆਂ ਨੇ, 8 ਵਾਰਾਂ ਸਭ ਤੋਂ ਯਾਦੀਆਂ, 8 ਵਾਰਾਂ ਗੁਰੂ ਰਾਮਦਾਸ ਨੇ ਉਚਾਰਨ ਕੀਤੀਆਂ ਨੇ, ਅਤੇ 6 ਵਾਰਾਂ ਧੰਨ ਗੁਰੂ ਅਰਜੁਨ ਦੇਵ ਨੇ ਉਚਾਰਨ ਕੀਤੀਆਂ। ਇਹ 21 ਹੋ ਗਈਆਂ, 3 ਗੁਰੂ ਨਾਨਕ ਸਾਹਿਬ ਜੀ ਦੀਆਂ, 4 ਗੁਰੂ ਅਮਰਦਾਸ ਜੀ ਦੀਆਂ, 8 ਗੁਰੂ ਰਾਮਦਾਸ ਜੀ ਦੀਆਂ, ਅਤੇ 6 ਵਾਰਾਂ ਸਤਿਗੁਰੂ ਪੰਚਮ ਗੁਰਦੇਵ ਗੁਰੂ ਅਰਜੁਨ ਦੇਵ ਨੇ ਉਚਾਰਨ ਕੀਤੀਆਂ। ਵਾਰ ਅਸਲ 'ਚ ਪਹਿਲਾਂ ਢਾਡੀਏ ਨੂੰ, ਅੱਜ ਵੀ ਢਾਡੀ ਸਿੱਖ ਜਿਹੜੇ ਨੇ ਵਾਰ ਗਾਇਨ ਕਰਦੇ ਨੇ। ਗੁਰੂ ਕਾਲ ਵਿੱਚ ਵੀ ਜਿਹੜੇ ਢਾਡੀ ਲੋਕ ਸਨ, ਢੱਡ ਵਜਾ ਕੇ ਵਾਰਾਂ ਗਾਇਨ ਕਰਦੇ ਸਨ। ਇਹ ਕਾਰਨ ਕਿ ਸਤਿਗੁਰਾਂ ਨੇ ਵਾਰਾਂ ਦੇ ਉੱਪਰ 9 ਧੁਨੀਆਂ ਵੀ ਦਰਜ ਕੀਤੀਆਂ, ਦੱਸ ਦਿੱਤਾ ਵੀ ਇਸ ਵਾਰ ਨੂੰ ਇਸ ਤਰਜ 'ਤੇ ਗਾਇਓ। ਜਿਵੇਂ ਅਸੀਂ ਆਸਾ ਕੀ ਵਾਰ ਵਿੱਚ ਪੜ੍ਹਦੇ ਹਾਂ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ, ਟੁੰਡੈ ਅਸਰਾਜੈ ਕੀ ਧੁਨੀ, ਟੁੰਡਾ ਅਸਰਾਜ ਉਹਦੀ ਵਾਰ ਦੀ ਧੁਨ 'ਤੇ, ਉਹਦੀ ਤਰਜ 'ਤੇ ਇਹਨੂੰ ਗਾਇਓ। ਟੁੰਡੇ ਅਸਰਾਜ ਦੀ ਵਾਰ ਦੀ ਪੌੜੀ ਅਤੇ ਆਸਾ ਕੀ ਵਾਰ ਦੀ ਪੌੜੀ ਦੀ ਬਣਤਰ ਨੂੰ ਦੇਖੋ, ਦੋਨਾਂ ਦਾ ਤੋਲ, ਦੋਨਾਂ ਦੀ ਬਣਤਰ ਇੱਕ ਜਿਹੀ ਰਹੇਗੀ। ਬੇਨਤੀ ਜਿਹੜੀ ਕਰਨ ਲੱਗਾ, ਪੁਰਾਣੇ ਸਮੇਂ ਜਿਹੜਾ ਸੀ, ਅੱਜ ਵੀ ਢਾਡੀ ਜਿਹੜੇ ਨੇ ਉਹ ਜਦੋਂ ਵਾਰ ਗਿੰਦੇ ਨੇ ਅਤੇ ਵਾਰ ਦੇ ਵਿੱਚ ਸੰਘਰਸ਼ ਹੁੰਦਾ ਹੈ, ਵਾਰ ਵਿੱਚ ਸੰਗਰਾਮ ਹੁੰਦਾ ਹੈ। ਵਾਰ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਯੁੱਧ ਦਾ ਜ਼ਿਕਰ ਜਾਂਦਾ ਹੈ, ਸੂਰਮਿਆਂ ਦਾ, ਨਾਇਕਾਂ ਦਾ, ਬਹਾਦਰਾਂ ਦਾ ਜ਼ਿਕਰ ਕੀਤਾ ਜਾਂਦਾ, ਪਰ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਕਿਰਪਾ ਕੀਤੀ, ਜਿੱਥੇ ਵਾਰ ਵੀਰ ਰਸੀ ਪਰੰਪਰਾ ਦੀ ਸੂਚਕ ਸੀ, ਉੱਥੇ ਦਾਤਾਰ ਨੇ ਇਸ ਵਾਰ ਦੀ ਬਣਤਰ ਨੂੰ ਸਪਿਰਚੁਅਲਿਟੀ 'ਚ, ਅਧਿਆਤਮਿਕ ਚਾਹ ਵਿੱਚ ਵੀ ਲੈ ਆਉਂਦਾ। ਦੇਖੋ ਕਿਸੇ ਬਖਸ਼ਿਸ਼ ਕੀਤੀ, ਕਹਿ ਆਪਣੇ ਆਪ ਨੂੰ ਗੁਰਦੇਵ ਨੇ ਢਾਡੀ ਕਿਹਾ, ਹਾਂ ਢਾਡੀ ਵਿਕਾਰ ਕਾਰੈ ਲਾਇਆ, ਹਾਂ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਏ ਦੇ, ਹਾਂ ਢਾਡੀ ਹਰ ਪ੍ਰਭ ਖਸਮ ਕਾ ਹਰ ਕੈ ਦਰ ਆਇਆ। ਢਾਡੀ ਸੂਰਮਿਆਂ ਦੀ ਵਾਰ ਗਾਉਂਦੇ ਨੇ, ਨਾਇਕਾਂ ਦੀ ਵਾਰ ਗਾਉਂਦੇ ਨੇ, ਯੋਧਿਆਂ ਦੀਆਂ ਵਾਰਾਂ ਗਾਉਂਦੇ ਨੇ। ਮਹਾਰਾਜ ਕਹਿੰਦੇ ਨੇ ਜਦੋਂ ਢਾਡੀ ਵਾਰ ਗਾਉਣ ਅਤੇ ਕਮਜ਼ੋਰ ਠੰਡੇ ਖੂਨ ਵਾਲੇ ਉਹਨਾਂ ਦੇ ਅੰਦਰ ਵੀ ਬਲ ਅਤੇ ਖੂਨ ਉਬਾਲੇ ਖਾਂਦਾ, ਅਤੇ ਜੇ ਕਿਤੇ ਇਸੇ ਵਾਰ ਨੂੰ ਇਸ ਢੰਗ ਨਾਲ ਗਾਓ ਕਿ ਅੰਦਰ ਦੇ ਦੁਸ਼ਮਣ 'ਤੇ ਫਤਿਹ ਪਾ ਸਕੀਏ, क्योंकि अंदर भी दुश्मन ते मित्र ने ते सतगुरु ने अध्यात्मक जीवन च वार नूं तां संयुक्त कीता कि सिख वार पढ़े वार गाए ते इहनूं अंदर दे दुश्मन नूं भी फतेह करन दी जाच आ जाए। यही कारण तुसीं अमृत वेले दरबार साहब तो आसा की वार रोज सुनदे उदों भी वार गाई जांदी हर रोज असीं सरवण कर रहे। मैं बेनती करांगा सतगुरु ने अंदर दे संग्राम नूं जितण लई भी वारां बख्शिश कीतियां। खैर इस संबंधी होर ज़्यादा नहीं, जिहड़ी अज वार विचों हुक्म आया है इस सोरठ राग विच गुरु रामदास की उचारण की। इस नाल श्लोक गुरु अमरदास जी दे भी आउंदे 29 पौड़ियां टोटल ने इस वार दियां ते 29 पौड़ियां नाल सतगुरां ने 58 श्लोक दर्ज किए हुए। धन गुरु रामदास जी का अज जिहड़ा पवित्र बचन आया है ये 26वीं पौड़ी है ते इस 26वीं पौड़ी नाल सतगुरां ने 2 श्लोक दर्ज किए। पहले श्लोक तो विचार असी आरंभ कर लगे हैं। महाराज जी बख्शिश करते ने अंतर अग्ञान भई मत मध्यम सतगुर की प्रतीत नाहीं। इस तुक का पाठ है अर्थ असी इतों शुरू करांगे कि सतगुर की प्रतीत नाहीं अनवय ढंग नाल कि जिन्ना मनुखां दे अंदर अपने सतगुरु की प्रतीत नहीं। प्रतीत का अर्थ भरोसा विश्वास एतबार फेथ ये शब्द जो मर्जी वरत लिए सिदक। जिन्ना लोकां दे अंदर अपने सतगुरु की प्रतीत नहीं विश्वास नहीं भरोसा नहीं गुरु रामदास कहिंदे ने अंतर अग्ञान भई मत मध्यम उन्हां लोकां दे अंदर अग्ञानता आ गई अंधकार का हनेरा आ गया। दूसरा वचन कीता भई मत मध्यम जिहड़ी उन्हां दी अकल है जिन्हों असी मत कहने हैं। मध्यम का अर्थ करांगे कमजोर इहदे होर सरल जै अर्थ करने होण हौली पै जाना। पहली तुक का अर्थ है वे कि जिन्हां लोकां दे अंदर सतगुरु लई प्रतीत नहीं सतगुरु ते भरोसा नहीं उन्हां लोकां अंदर अग्ञानता का अंधकार छा जांदा ते उन्हां दी अकल उन्हां दी बुद्धि उन्हां दी मत कमजोर ते खौली पै जांदी है।
अंदर कपट सब कपटो कर जाना कपट खपह खपाहे।
एहो जे खौली मत वाले बंदे छलिए बन जांदे ने मकारी बन जांदे ने कपटी बन जांदे ने उन्हां दे अंदर कपट वरतदा ते ओ सारिआं नाल कपट कमांदे ने कपट करदे ने ते देखो ओ आप कपटी ने उन्हां नूं हर बंदा ही कपटी नज़र आउंदा है। कपट कर करके आप तां खपदे ने धोखा दे के ते प्यारे जिन्हां नूं धोखा देंदे ने उन्हां नूं भी विच खपांदे पए। इह ने सतगुरु दे पहले सलोक दीआं 2 तुकां ते इसे नाल ही इस हुक्म दी विचार आपां विस्तार सहित वाचन दा यतन करने। गुरु ग्रंथ साहिब दी पवित्र बाणी च सब तो वड्डी गल कही गई है फेथ अपने गुरु ते भरोसा अपने गुरु ते प्रतीत। जिस बंदे अंदर प्रतीत नहीं याद रखो उस बंदे दी मत खौली पै जाएगी। जिस बंदे अंदर अपने गुरु लई पूर्ण भरोसा है उस बंदे दी मत भी सुमत विच तब्दील हो जाएगी। यही कारण कि गुरु ग्रंथ साहिब दी बाणी ने सब तो ज़्यादा जोर दिता है अपने सतगुरु दे भरोसे ते जिन्हों असी प्रतीत शब्द अज कह रहे हाँ। गुरु रामदास जी दे एक बचन है हजूर सतगुरु ने फरमाया किन्ना कु भरोसा फेथ अपने सतगुरु ते होवे डको डोले ना बंदा खाए। हजूर एक प्रश्न करते ने बेनती करते ने हजूर ने फरमाया खे सतगुरु जी कृपा करो साढ़े कोल ज्ञान दे चक्षु नहीं साढ़े कोल ज्ञान दे नेत्र नहीं ते आप एक बख्शिश करो जिस दियां अपनियां अखां ना होन ओ अखां वाले दा पल्ला पकड़ के जां अखां वाले दे हाथ पकड़ के जां अखां वाले दे मोढे ते हाथ रख के सफर तय कर लैंदा है। मेरे कोल अखां नहीं ਤੁਸੀਂ ਕਿਰਪਾ ਕਰਕੇ ਮੈਨੂੰ ਬਖਸ਼ਿਸ਼ ਕਰੋ ਕਿ ਮੈਨੂੰ ਆਪਣਾ ਪੱਲਾ ਪਕੜਾ ਦਿਓ ਅਤੇ ਨਾਲ ਇੱਕ ਗੱਲ ਸਮਝਾ ਦਿਓ ਕਿ ਮੇਰੇ ਮਾਲਕ ਅਸੀਂ ਸਤਿਗੁਰੂ ਦੇ ਦੱਸੇ ਹੋਏ ਮਾਰਗ 'ਤੇ ਕਿਵੇਂ ਚੱਲ ਸਕੀਏ। ਦੇਖੋ ਇਹ ਪਵਿੱਤਰ ਸ਼ਬਦ ਹੈ ਕਿ ਖੰਮ ਅੰਧੁਲੇ ਅੰਧ ਬਿਖੈ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ। ਚਾਲੀ ਦਾ ਅਰਥ ਇੱਥੇ ਮਰਿਆਦਾ, ਗੁਰੂ ਦੀ ਦੱਸੀ ਹੋਈ ਰੀਤ। ਸਾਡੇ ਕੋਲ ਗਿਆਨ ਦੀਆਂ ਅੱਖਾਂ ਨਹੀਂ, ਪਰ ਅਸੀਂ ਗੁਰੂ ਦੀ ਦਿੱਤੀ ਹੋਈ ਚਾਲ 'ਤੇ ਕਿਵੇਂ ਚੱਲੀਏ। ਹਮ ਅੰਧਲੇ ਅੰਧ ਬਿਖੇ ਬਿਖਰਾਤੇ ਕਿਉਂ ਚਾਲੈ ਗੁਰ ਚਾਲੀ, ਸਤਿਗੁਰੂ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਣ ਪਾਲੀ। ਆਪਣੇ ਪੱਲੇ ਨਾ ਲਾ ਲਓ। ਅੱਗੇ ਦੇਖੋ ਉੱਤਰ ਮਿਲਦਾ ਪ੍ਰਤੀਤ ਵਿੱਚ। ਮਹਾਰਾਜ ਗੁਰੂ ਰਾਮਦਾਸ ਬਚਨ ਕਰਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਮਹਾਰਾਜ ਅਸੀਂ ਤਾਂ ਪੁੱਛ ਰਹੇ ਪਏ ਹਾਂ ਵੀ ਕਿਉਂ ਚੱਲੈ ਗੁਰ ਚਾਲੀ, ਅਤੇ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਕਿ ਗੁਰਸਿੱਖ ਮਿੱਤਰ ਗੁਰੂ ਦੀ ਦੱਸੀ ਹੋਈ ਚਾਲ 'ਤੇ ਚੱਲ। ਆਹ ਚਾਲ ਹੈ ਜੋ ਗੁਰ ਕਹੇ ਸੋਈ ਭਲ ਮਾਨੋ। ਸਤਿਗੁਰ ਕੀ ਪ੍ਰਤੀਤ ਨਾਹੀ, ਪਰ ਸਤਿਗੁਰੂ ਦ੍ਰਿੜ ਕਰਾ ਰਹੇ ਨੇ ਕਿ ਪ੍ਰਤੀਤ ਏਵੇ ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਭਲਾ ਕਰਕੇ ਮੰਨ ਲੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਜੋ ਸਤਿਗੁਰੂ ਕਹਿੰਦੇ ਨੇ ਉਹਨੂੰ ਤੂੰ ਸਵੀਕਾਰ ਕਰ, ਉਹਨੂੰ ਤੂੰ ਮੰਨ ਲੈ। ਇਸ ਤੋਂ ਅੱਗੇ ਥੋੜ੍ਹਾ ਜਿਹਾ, ਅਸਲ 'ਚ ਕਪਟ ਅਤੇ ਪ੍ਰਤੀਤ ਇੱਕ ਦੂਜੇ ਦੇ ਵਿਪਰੀਤ ਕਹਿ ਸਕਣਾ ਮੈਂ। ਜਿਹੜਾ ਕਪਟ ਹੈ ਇਹਦੇ ਅਰਥ ਇਹ ਨੇ ਕਿ ਅੰਦਰ ਕੁਛ ਹੈ ਅਤੇ ਜ਼ਬਾਨ ਅਤੇ ਚਿਹਰਾ ਕੁਛ ਬੋਲ ਰਿਹਾ ਹੈ। ਇਉਂ ਕਹਿ ਲਈਏ ਅੰਦਰ ਉਹ ਸੱਚ ਨਹੀਂ ਜੋ ਜ਼ਬਾਨ ਤੋਂ ਸੱਚ ਕਿਹਾ ਜਾ ਰਿਹਾ। ਜੋ ਜ਼ਬਾਨ ਤੋਂ ਮਿੱਤਰਤਾ ਕਹੀ ਜਾ ਰਹੀ ਹੈ ਉਹ ਅੰਦਰ ਮਿੱਤਰਤਾ ਨਹੀਂ। ਕਪਟ ਦਾ ਅਰਥ ਜਿਹੜੇ ਅੰਦਰ ਅਤੇ ਬਾਹਰ ਵਿੱਚ ਫਰਕ ਹੈ, ਇਹਨੂੰ ਗੁਰੂ ਅਮਰਦਾਸ ਦੇ ਨਜ਼ਰ 'ਚ ਆਪਾਂ ਪੜ੍ਹ ਸਕਦੇ ਹਾਂ ਕਿ ਜਿਉਂ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜਿਉਂ ਤਾਂ ਮੈਲੇ ਤਿੰਨ ਜਨਮ ਜੂਵੈ ਖਾਰਿਆ। ਇਹ ਕਪਟ ਹੈ। ਇਹਨੂੰ ਬਾਬਾ ਫਰੀਦ ਸਾਹਿਬ ਦੀ ਰਚਨਾ ਵਿੱਚ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ ਇਹ ਪ੍ਰਤੀਤ ਹੈ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਮਨ 'ਚ ਕੁਛ ਹੈ ਅਤੇ ਜ਼ਬਾਨ ਕੁਛ ਕਹਿ ਰਹੀ ਹੈ। ਹਜ਼ੂਰ ਕਹਿੰਦੇ ਨੇ ਅਸਲ 'ਚ ਇਹ ਕਪਟ ਹੈ, ਪ੍ਰਤੀਤ ਨਹੀਂ। ਮਤ ਹੌਲੀ ਪੈ ਗਈ, ਅੰਦਰ ਕਪਟ। ਮੈਂ ਸਿਰਫ ਪਹਿਲਾਂ ਪ੍ਰਤੀਤ ਸੰਬੰਧੀ ਬੇਨਤੀ ਕਰਨੀ ਚਾਹੁੰਦਾ। ਗੁਰੂ ਸਾਹਿਬ ਕਹਿੰਦੇ ਨੇ ਮੰਨ ਲਓ ਕੋਈ ਕੀਰਤਨ ਕਰਦਾ, ਦੇਖੋ ਕੋਈ ਸ਼ਬਦ ਅਸੀਂ ਆਪਣੇ ਕੋਲੋਂ ਨਹੀਂ, ਜੋ ਗੁਰਮਤਿ ਦੀ ਗੁਰੂ ਗ੍ਰੰਥ ਸਾਹਿਬ ਦਸਮ ਪਿਤਾ ਜੀ ਦੀ ਰਚਨਾ, ਭਾਈ ਗੁਰਦਾਸ ਸਾਹਿਬ, ਭਾਈ ਨੰਦ ਲਾਲ ਸਾਹਿਬ, ਜੋ ਪ੍ਰਮਾਣਿਕ ਰਹਿਤ ਮਰਿਆਦਾ ਵਿੱਚ ਸਾਡੇ ਲਈ ਇਹ ਖਜ਼ਾਨਾ ਹੈ, ਉਸ ਵਿੱਚੋਂ ਮੈਂ ਬੇਨਤੀ ਕਰਨੀ ਹੈ। ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿੰਦੇ ਜਿਸ ਬੰਦੇ ਦਾ ਅੰਦਰ ਛਲੀਆ ਕਪਟੀ ਫਰੇਬੀ ਅਤੇ ਮਕਾਰੀ ਹੈ, ਉਹ ਹੋ ਸਕਦਾ ਬੰਦਾ ਦਿਮਾਗੀ ਤੌਰ 'ਤੇ ਗੁਣਵਾਨ ਹੋਵੇ। ਸ਼ਬਦ ਧਿਆਨ ਨਾਲ ਸੁਣਿਓ, ਉਸ ਕੋਲ ਦਿਮਾਗੀ ਤੌਰ 'ਤੇ ਗੁਣ ਹੋ ਸਕਦਾ, ਉਸ ਗੁਣ ਵਿੱਚ ਉਹ ਕੀਰਤਨੀਆ ਵੀ ਹੋ ਸਕਦਾ, ਉਸ ਗੁਣ ਵਿੱਚ ਉਹ ਵਿਦਵਾਨ ਵੀ ਹੋ ਸਕਦਾ, ਉਸ ਗੁਣ ਵਿੱਚ ਉਹ ਬਾਹਰਮੁਖੀ ਸੇਵਾਦਾਰ ਵੀ ਹੋ ਸਕਦਾ, ਉਸ ਗੁਣ ਵਿੱਚ ਉਹ ਸਮਾਜ ਸੇਵੀ ਵੀ ਹੋ ਸਕਦਾ। ਪਰ ਗੁਰੂ ਰਾਮਦਾਸ ਜੀ ਨੇ ਫੈਸਲਾ ਕਰ ਦਿੱਤਾ ਕਿ ਜਿਸ ਬੰਦੇ ਦੇ ਅੰਦਰ ਕਪਟ ਹੈ, ਦਿਮਾਗੀ ਤੌਰ 'ਤੇ ਗਾਇਆ ਹੋਇਆ, ਦਿਮਾਗੀ ਤੌਰ 'ਤੇ ਬੋਲਿਆ ਹੋਇਆ, ਦਿਮਾਗੀ ਤੌਰ 'ਤੇ ਕੀਤੇ ਹੋਏ ਵਖਿਆਨ ਸੱਚ ਇਹ ਕਿ ਜਿੰਨਾ ਮਰਜ਼ੀ ਉਹ ਚਿਹਰਾ ਬਣਾ ਕੇ ਬੋਲੇ ਗਾਏ, ਜੇ ਅੰਦਰ ਕਪਟ ਹੈ ਤਾਂ ਕਪਟੀ ਬੰਦੇ ਦਾ ਗਾਇਆ ਹੋਇਆ ਰੋਣਾ ਹੀ ਬਣ ਕੇ ਰਹਿ ਜਾਂਦਾ, ਉਹ ਸਵੀਕਾਰ ਨਹੀਂ, ਕਿਉਂਕਿ ਉਹਦੀ ਮਤ ਖੌਲੀ ਹੈ, ਅੰਦਰੋਂ ਫਰੇਬੀ ਹੈ। ਮਹਾਰਾਜ ਜੀ ਦੇ ਬਚਨ ਨੇ ਕਿ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਾ। ਮੈਂ ਦੋ ਹੀ ਸ਼ਬਦ ਪਹਿਲਾਂ ਲਏ ਨੇ, ਕਪਟ ਅਤੇ ਪ੍ਰਤੀਤ, ਫਿਰ ਅਰਥ ਅੱਗੇ ਬਿਲਕੁਲ ਸੌਖੇ ਭਾਸਣ ਲੱਗ ਪੈਣਗੇ। ਮਹਾਰਾਜ ਕਹਿੰਦੇ ਨੇ ਕੋਈ ਗਾਵੇ, ਇੱਥੇ ਕਿਹਾ ਕੋਈ ਵੀ ਹੋਵੇ, ਇਹਦਾ ਮਤਲਬ ਪੰਡਿਤ ਹੋਵੇ, ਸਿੱਖ ਹੋਵੇ, ਗਿਆਨੀ ਹੋਵੇ, ਗੁਣੀ ਹੋਵੇ, ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਪੀਜੈ ਰਾਮ ਰਾਜੇ। ਉਹਦੇ ਗਾਉਣ ਨਾਲ, ਉਹਦੇ ਵਜਾਉਣ ਨਾਲ, ਉਹਦੇ ਵਖਿਆਨ ਕਰਨ ਦੇ ਨਾਲ ਪਰਿਪੂਰਨ ਪਰਮਾਤਮਾ ਕਦੀ ਨਹੀਂ ਭੇਜਦਾ। ਮਹਾਰਾਜ ਜੀ ਕਿਉਂ ਨਹੀਂ ਭੇਜਦੇ? ਕਹਿਣ ਲੱਗੇ ਜਿਨ੍ਹਾਂ ਅੰਦਰ ਕਪਟ ਵਿਕਾਰ ਹੈ ਤਿਨ੍ਹਾਂ ਰੋਏ ਕਿਆ ਕੀਚੈ। जिस बंदे दे अंदर कपट है वकार है छल ने उस बंदे दा गा के रोना कोई अर्थ नहीं रखता। कोई गावे रागी नादी बेदी बहु भांत कर नहीं हर हर पीजे राम राजे जिना अंतर कपट विकार है तिना रोए क्या कीजे हर करता सब किश जानदा। एक कपटी बंदा याद रखो मित्र नाल धरोक मासकद है, एक कपटी बंदा भैन भरावां नूं धोखा दे सकद है, एक फरेबी बंदा समाज नूं धोखा दे सकद है, एक छलिया बंदा अपने चुगिरदे दे लोकां दा विश्वास घात करके धोखा दे सकद है। पर याद रखो छलिया कपटी ते फरेबी बंदा रब नूं कदी धोखा नहीं दे सकदा। जे सिर गंजा होवे ते उत्ते हाथ रख के कहिए मेरा तां सिर ढकिया है, रब तां ओह कोई जानदा है जिहनूं असीं ढाके रखने आ, उहनूं सब पता है। कोई गावे रागी नादी बेदी बहु भांत कर नहीं हर हर पीजे राम राजे जिना अंतर कपट विकार है तिना रोए क्या कीजे हर करता सब किच जानदा सिर रोग हाथ दीजे। जिना नानक गुरमुखीर दा शुद्ध है जेडे कपट तो रहत ने जेडे सच एवे फरेब तो रहत ने भगती तो मिलती उन्होंने। जिना नानक गुरमुख हिरदा शुद्ध है हर भगत हर लीजे परमात्मा की भगती ओदे कोल। इत्थे चलो गाउन का जिक्र किया। दूसरा प्रमाण गुरु ग्रंथ साहब की बाणी च कौंदा जी उत्थे जबान ज्ञान बोल रही है पर अंदर कपट है। मैं ता ये थोड़ा ले लिया है कि कपट का संबंध केवल दुनियादार बंदियां नाल नहीं, कपट का संबंध तो प्यारियो सच एवे धर्म अस्थान ते बैठे ते धर्म दे गल करन वालियां नाल भी जुड़िया है। तुसीं हैरान हुंदे हो अथड़ा साहब गुरुद्वारा है गुरु तेग बहादुर साहब का, महाराज इत्थे मत्था टेकना है। उस वक्त मसंदां दे कोल प्रबंधक है, महाराज जी लई दरवाजे बंद कर दिते। गुरु तेग बहादुर साहब वह बाहर इशनान कर थड़ा साहब ते बैठ के चले गए, उन्होंने अंदर मत्था नहीं टेकन दिता। कि जिस थान ते सारे लोग नमस्कार करते हैं, मैं थोड़ा जा जे इस शब्द नूं खोलना चाहना कि कपट किस किस रूप विच कित्थे कित्थे पिया है। जिन्हों सारा संसार झुकदा है चार दरवाजे असीं कहिंदे हां, पर जिद्दन इस घर दा मालक घर विच मत्था टेकन आया ते कमाल दी गल उहदे वास्ते ताले ला दित्ते दरवाजे बंद कर दित्ते गए। गुरु हरगोबिंद साहब दे बेटे ने गुरु तेग बहादुर, गुरु अर्जुन देव महाराज जी दे पोते ने गुरु तेग बहादुर, जे सोढ़ी सुल्तान दा घर है उहदे पड़पोते ने गुरु तेग बहादुर। पड़पोते नूं पड़दादे दे घर च मत्था नहीं टेकन दिता गया। उत्थे गुरदेव एक बचन कह के गए, वह सारे अमृतसरियां लई नहीं, क्योंकि लोग एवें गल शुरू कर देंदे ने, उत्थे शब्द वरते ने नह मसंद, यह नहीं क्या अमृतसरीए अंतर सरीए, याद रखियो शब्द वरत्या नह मसंद तुम अमृत सरीए, इहदा मतलब असल च तुसीं मसंद कहाण दे हकदार नहीं। मसंद तां मसन ते बैठा वाला उच्चे जीवन वाला हुंदा है। नह मसंद तुम अमृत सरीए त्रिश्ना अगन ते अंतर सड़िए, तुहानू तां माया दी त्रिश्ना ने खा लिया, तुसी अमृत सरोवर विच हरमंदर विच बैठे हुए भी सड़ी जांदे हो, तुहाडा पारू तारा कितों होवेगा। छल तां इत्थे भी वरत्या। मैं बेनती करांगा ध्यान दिया जे, मन लो कल्ला गाउण वाला नहीं, एक बंदा ज्ञान की गल करदा है, जे उहदे अंदर भी कपट है ते उहदे कपट नू ज्ञान की गल नू महाराज जी ने की देखो बाणी च कहा। जिहड़ा मैं पहला प्रमाण दिता है वह दिता है जिन्हां अंतर कपट विकार है तिन्हां रोए क्या कीजे। ते अगले बचन च महाराज जी ने कहा सतगुरु का दूसरा बचन, कहिंदे ने जे अंदर कपट रख के ज्ञानी कथा कर रहे है, ज्ञान दियां गल्लां लिख रहे है, अंदर छलिया है, ते सच्चे पातशाह जी कहिंदे ने कि जिवें पानी विच मधाणी पा के कई साल लगातार मधाणी नू पानी विच कमाई जाओ ते पानी विच्चों कदी भी मक्खन नहीं निकलदा। जिस बंदे दे अंदर कपट है वह सारी जिंदगी ज्ञान की कथा करी जाए, सच एवे कपटी बंदे नू कदी तत की प्राप्ति नहीं हो सकती। कपट रुकावट है। महाराज जी दे बचन ने खिरदा कपट मुख ज्ञानी, कबीर साहब खिरदा कपट अंतर अज्ञान भई मत मध्यम सतगुर की प्रतीत नाही। मैं उस दो तुकां ते महाराज कहिंदे ने खिरदै कपट मुख ज्ञानी झूठे कहां बिलोवस पानी काया मंजस कौन गुना जो घट पीतर कै मलना। तू मुख तो ज्ञानी है पर अंदर ता तेरे कपट भरिया होया है। सच्चे पातशाह महाराज कहिंदे ने कपट वाला खिरदा रसिया नहीं हो सकता, कपट वाला खिरदा कदी साधक नहीं हो सकता, कपट वाला खिरदा कदी प्रतीत नहीं रख सकता। इसे करके दातार ने अमृत बाणी विच बख्शिश करके क्या गुरु रामदास दा बचन कहे के अंतर कपट चुकावो मेरे गुर सिखो। इहदा मतलब सिखी च सुचेत कीता मेरे सिखो अंदरो कपट ना करियो, जे कपट करोगे ते काल थाए नहीं पहनी। अंतर कपट चुकावो मेरे गुर सिखो निकपट कमावो हर की हर काल निखाल निखाल निखाल। जिहड़ा कपट नू छड़ देगा वह निहाल होएगा। बेनती करा गुरु साहब सच्चे पातशाह वो कहिंदे ने कि अंदर दी मत खौली हो जाती है जदों बंदे नू सतगुरु ते प्रतीत नहीं रहिंदी ते अंदर उहदा कपट विच खच हो जाता है। कपटी बंदा सच इह जे गुरु कोल बैठा भी कई बारी यह समझदा शायद मैं लोकां नू भुलेखे च पा दिता ते गुरु नू भी धोखे च रख सकना। एक घटना सौ साखी विच दित्ती है, मैं कई साल पहला इत्थे अर्ज करके गया हो उस दा जिक्र बाबानियां कहानियां च प्रोफेसर साहिब सिंह उन्हां ने खास करके कीता सिदक ते भरोसे विच प्रतीत विच। आनंदपुर साहिब दी धरती है, धन गुरु गोबिंद सिंह महाराज विषय तो दूर नहीं निकलांगे क्योंकि जिहड़ा बंदा कपटी हुंदा है वह कई बारी गुरु नूं भी छलन दा यतन करदा, धोखा देण दा यतन करदा, पर गुरु तां साडे रग रग विच ये जो कुछ है उन्हों चंगी तरह समझने वाले आप जानते हैं साढ़े बारे। आनंदपुर साहब की धरती सिख संगत का बहुत वड्डा इकट्ठ है, बड़े दूर दूर तो गुरमुख प्रेमी आए ने ते कुछ सज्जन ऐसे ने जदों सतगुरु के कोल आते ने वो बड़े प्यार च गाते ने, वो शब्द गाउन लग पैणगे, वो पाठ करन लग पैणगे ते महाराज जी दे कोल संगतां दे इकट्ठ नूं देख के अंदरों उन्हां दीआं अखां विच्चों आंसू भी निकलदे, पाणी वह तुरदा है। ते फिर जदों महाराज जी वल देखदे ने ओह हथ जोड़ के कहिंदे ने सच्चे पातशाह पता नहीं तेरे चरणां चों विछड़न नूं चित नहीं करदा, दिल करदा तुहाडे चरणां विच रही जाइए, सारी जिंदगी इत्थे कढ़ीए, सानू तां बाल बच्चा इस्त्री मापे भैन भरा सब कुछ भुल गए। क्योंकि याद रखियो हौमे बड़ी पैड़ी जे, कई बारी कई बंदे की करदे आ जदों इकट्ठ देखिया तो बोला हलाण लग पैंदे, जदों इकट्ठ तो दूर निकले फिर गल्लां करन लग पैंदे। उहदा मतलब इह हुंदा वी वेखण वालियां नूं पता लगे मेरे बुल गिलदे ने, मैं बंदगी कर रहा। आपां किहनूं खुश करना चाहुंदे इस नाल? उह हालत उहनां दी सी जदों महाराज जी कोल आउणा उदों गाउण लग पैणा, उदों शब्द पढ़न लग पैणा, उदों रोण लग पैणा, इह रोज़ दा ही उहनां दा काम हो गया। ते सच्ची सरकार दशमेश सतगुरु उहनां ने सेवादारां नूं कहा भाई गुरसिखो आ जिहड़े सज्जन रोज़ आ के रोंदे ने ना इहनां नूं साडी इजाजत तों बिना घर नहीं जाण देणा, जिद्दन इह जाण दा यतन करन इहनां नूं रोकणा है। मैं संखेप सिर बेनती करांगा कि कपट गुरु करो नहीं लुक सकदा। ते अज महाराज गुरु रामदास पता नहीं इस बारे हुक्म कैसे बख्शिश कर रहे ने कि कपट तो बच मना, वो कोई दिन रहे हुण परिवार दी बच्चियां दी मां बाप दी याद आई, अंदर तनावां खिचियां गईयां। उस वक्त कहिंदे ने धन गुरु गोबिंद सिंह महाराज जी दे चरणां च पहुँचदे ने सच्चे पातशाह कृपा करो हुण परिवार भी जान दी आग्या बख्शो। साहब कहिंदे तुसी रोज़ कीर्तन कर रहे सी, तुसी तां बैराग च भिज के रोज़ गाँदे हो कि सतगुरु आनंदपुर छड्डन नूं चित नहीं करदा, हुण की होया तुसी वापस जाण दी तैयारी कीती? नहीं महाराज पिछे बच्चे ने परिवार है, सतगुरु ने कहा जदों तुसी नहीं सी उदों तुहाडे मापिआं नूं परमात्मा रोज़ी दिंदा सी, जे तुसी नहीं रहोगे ते तुहाडी संतान नू भी रब रोजी देगा, तुसी गुरु दरबार विच टिको। बड़ा सोहना तुसी कीर्तन करदे, बड़े सोहना पाठ करदे। कहिंदे ने कौन? सतगुरु ने इजाजत जदों ना दित्ती, रात नू अंदर फुरने फुरनिया दा तूफान उठिया कि जंगा जुद्दां दा वेला आ गया है, किते महाराज सानू तां ते नहीं रखदे पए कल नू किते लड़ा ना देन। किसे नू बच्चा याद आवे, कोई न्याणे नू याद करके कहे मेरा न्याणा तां विचारे जे तुर नहीं सिखिया, कोई कहे जे धी विहान वाली है, कोई कही जे मैं तां इस्त्री नू भी चंगी तरह नहीं मिलिया, मापिया कोल भी नहीं रहा, हुण मोह दियां तंदा खिचन। महाराज जी ने कहा भी इन्हां दा ध्यान रखियो, इन्हां नू जान नहीं देना। हुण एक रात पिया उन्हां दे मन च एक फुरना उठिया, कहन लगे एक कम करो, शरेआम तां आपां निकल नहीं सकदे आनंदपुर साहिब तों। एक सज्जन जिहड़ा हौले दे शरीर दा सी, कहन लगे तेरी कल नू अर्थी बना के उठावांगे, अमृत वेले जदों संगत गुरदेव दे दरबार च होवेगी, पहरेदार भी कीर्तन वल तवज्जो देंदे ने, सत संगत दा रस लैंदे ने, तेनू फट्टे ते लटावांगे, उत्ते चिट्टी चादर पाँगे ते शब्द पढ़ दे बाहर निकलांगे। अर्थी नू किन्ने रोक लैणे, मरे नू कहना कोई रोकदा? बस एक वारी आनंदपुर साहिब तो बाहर निकलो, बाहर तेनू फट्टे तो थले लांगे, साडे नाल चल पई, होर कोई गीला नहीं जे इथों निकलन दा। हुण चेते रखियो, बंदे सियाणप वरतदे ने, चलाकी वरतदे ने, चतुराई वरतदे ने कि गुरु नू असीं ओले च रखांगे। सचमुच उन्हां दूजे दिन ही काम कीता जी, अमृत वेले उन्होंने फट्टा तैयार कर लिया, पतला जा सदना कह रहे जा शरीर दा उन्हें उत्ते लटा दिता। उन्हें पैन लग्या, क्या भी एक गल चेते रखियो, जे पकड़े गए तो मैनू फूक ना दे आ जे, दस दे आ जे जो कुछ असी करने पए। पता उन्हें अंदर कह रहा भी महाराज जान दे, कहिंदा भी मैनू तार जरूर लियो। वह कह लगे तू लेट तो सही। उन्हें उत्ते लटा के चिट्टे कपड़े पा के तनिया बन के मोढ़िया ते चुक लिया, नाल ढोलकी वजे, नाल वजन चिमटे ते आ तलिया, ते शब्द शुरू कर दिता, जगत मैं झूठी देखी प्रीत। शब्द पढ़न लग पे बाणी दे, ए शब्द गाउंदे गाउंदे महाराज जी दे दरबार कोलो लंघे। ते एक गल जिंदगी च चेते रखियो, जेड़ा बंदा चोर ते कपटी होवेगा ना, वह हमेशा उच्ची रौला पाएगा, इस करके क्योंकि मेरे अंदर का गुनाह किसी नूं पता ना लग जाए, वो शोर पाएगा। ये जदों उत्थों नेड़े पहुंचे तो इन्हें उच्ची सारी साज बजाए भी घट्टो घट्टे पता लग जाए भी असी बिल्कुल सही सलामत। ये जदों शब्द गाँदे निकले तो सतगुरां ने नाल बैठे गुरसिखां नूं पुछ लिया संगत जी, कहन लगे अज बाहरों कितने संगत आई शब्द पढ़ते आ रहे ने? सिख बाहर दौड़ के गया तो कहन लगा नहीं महाराज, एक प्रेमी सज्जन चलाना कर गया रात। ते महाराज कहिंदे चलाना कर गया शब्द? कहिंदे उन्हें कहा सी मेरा अमृत वेले संस्कार करियो। ये उहदा संस्कार करन जांदे पए ने, सतगुरु उठ खलोते जी, कहन लगे इन्हां नूं रोको। जदों महाराज जी सच्चे पातशाह पहुंचे ते उहनां सारिआं दे चेहरे इक्को दम पीले पै गए। हुण जिहड़ा उत्ते लेटिआ उहनूं कोई पता नहीं की बीतन लगी, सारिआं दे रंग पीले पै गए। महाराज जी ने कहा रुको, शब्द बंद हो गया। कहन लगे की कर रहे हो तुसी? कहने सच्चे पातशाह फलाना फलाना सिख जिहड़ा प्रेम च पढ़दा सी शब्द, वह हुक्म सत होवा, वह चलाना कर गया। हुक्म सत दा मतलब चलाना कर गया। सतगुरु कहने प्रेमी? कहने हाँ महाराज, इन्हें कहा सी चलाने वेले कि मेरा संस्कार अमृत वेले करो, लोह लगन तो पहला। सच्चे पातशाह कहन लगे जे इन्ना प्रेमी सिख, इन्नी भावना वाला सिख, तो फिर संस्कार भी असी अपने हथी करांगे, बाहर नहीं जान देना सी। क्योंकि हो जा प्यारा सिख, मैं बेनती करांगा, क्योंकि ये शब्द मिलेगा कि गुरु ते भरोसा ना होवे कि गुरु मेरे अंदर नूं जानदा, प्रतीत ना होवे। कहन लगे महाराज असी चले जांगे, तुसी अमृत वेले संगत च दर्शन दिओ। महाराज कहिंदे नहीं, संगत दर्शन करेगी बाद च, पहलां संस्कार करांगे। सतगुरु ने सिंघां नूं हुक्म दिता लियाओ भी लकड़ां। हुण जिहड़ा कपड़े दे विच लपेटिया मुर्दा बनाया, वह आवाज़ तां सुन रहा कि सच्चे पातशाह दी है आवाज़, वह पहचान गया कि धन गुरु गोबिंद सिंह जी ने, पर अजे भी सोचता शायद मेरे साची खिमा मंग के मैनू उठा लैन, ਤੇ ਜਿਹੜੇ ਦੂਜੇ ਕਪਟੀ ਨੇ ਉਹ ਕਹਿੰਦੇ ਨੇ ਚਲੋ ਜੇ ਇਹ ਫਸਿਆ ਪਿਆ ਫੂਕਿਆ ਜਾਂਦਾ ਫੂਕਿਆ ਜਾਣ ਦਿਓ, ਘੱਟੋ ਘੱਟ ਅਸੀਂ ਤਾਂ ਬਚ ਜਾਂਗੇ ਵੀ ਅਸੀਂ ਸੱਚੇ ਸੀ, ਇਹ ਮਰੇ ਹੀ ਸਮਝੋ ਮਰ ਚੁੱਕਾ। ਉਹ ਲੇਟਿਆ, ਇੰਨੀ ਦੇਰ ਨੂੰ ਲੱਕੜਾਂ ਆ ਗਈਆਂ। ਸੌ ਸਾਖੀ 'ਚ ਇਹਨੂੰ ਲਿਖਿਆ, ਵੈਸੇ ਕਵੀ ਸੰਤੋਖ ਸਿੰਘ ਨੇ ਵੀ ਦਰਜ ਕੀਤਾ, ਗਿਆਨੀ ਗਿਆਨ ਸਿੰਘ ਹੋਣਾ ਨੇ ਵੀ। ਉਹ ਕਹਿੰਦੇ ਨੇ ਜਦੋਂ ਲੱਕੜਾਂ ਆਈਆਂ, ਲੱਕੜਾਂ ਵਿਛਾਣ ਲੱਗੇ, ਉੱਤੇ ਨੂੰ ਲਿਟਾਇਆ, ਇਹਦੇ ਮਨ 'ਚ ਫਿਰ ਵੀ ਆਇਆ ਸ਼ਾਇਦ ਖੂਣੀ ਕੋਈ ਬੋਲ ਪਏ। ਹੁਣ ਮਨ 'ਚ ਆਇਆ ਵੀ ਥੱਲੇ ਵੀ ਲੱਕੜਾਂ ਰੱਖ ਦਿੱਤੀਆਂ, ਉੱਤੇ ਮੈਨੂੰ ਲਿਟਾ ਦਿੱਤਾ, ਅਤੇ ਸ਼ਬਦ ਅਜੇ ਵੀ ਪੜ੍ਹਦੇ ਪਏ ਨੇ, ਸੇਵਕ ਕੀ ਔੜਕ ਨਿਭੀ ਪ੍ਰੀਤ, ਮੇਰੇ ਨਾਲ ਫਿਰ ਵੀ ਸਾਥ ਦੇ ਰਹੇ, ਸੇਵਕ ਕੀ ਔੜਕ ਨਿਭੀ ਪ੍ਰੀਤ। ਉਹਨੇ ਕਿਹਾ ਅਗਲਾ ਕੰਮ ਛਾਤੀ 'ਤੇ ਲੱਕੜਾਂ ਰੱਖਣੀਆਂ ਨੇ ਮੜਾ, ਇੱਕ ਵਾਰੀ ਰੱਖ ਦਿੱਤੀਆਂ ਅਤੇ ਲਾਂਬੂ ਲੱਗ ਜਾਣੇ। ਜਦੋਂ ਲਿਟਾਇਆ ਖੱਫਣ ਪਾੜ ਕੇ ਕੱਪੜਾ ਪਾੜ ਕੇ ਬਾਹਰ ਨਿਕਲਿਆ, ਕਹਿੰਦਾ ਸੱਚੇ ਪਾਤਸ਼ਾਹ ਬਖਸ਼ ਲਈ, ਮੈਂ ਇਕੱਲਾ ਕਪਟੀ ਨਹੀਂ, ਇਹ ਸਾਰੇ ਗਾਉਣ ਵਾਲੇ ਕਪਟੀ ਬਣੇ ਬੈਠੇ ਹੋ। ਅਤੇ ਗੁੱਲ ਧਿਆਨ ਨਾਲ ਸੁਣਿਓ ਮੇਰੀ, ਉਹ ਇਹ 'ਚ ਕੋਈ ਜਕਾਰੇ ਵਾਲੀ ਗੱਲ ਨਹੀਂ ਹੈਗੀ। ਉਹਨੇ ਕਹਿ ਸਾਰੇ ਛਲ ਕਰਦੇ ਪੈਣ ਤੇਰੇ ਨਾਲ। ਕਹਿੰਦੇ ਨੇ ਮਹਾਰਾਜ ਦੇ ਚਰਨਾਂ 'ਚ ਡਿੱਗ ਪਏ ਜੀ ਸਾਜ ਛੱਡ ਕੇ। ਕਹਿਣ ਲੱਗੇ ਸੱਚੇ ਪਾਤਸ਼ਾਹ ਬਖਸ਼ ਦਿਓ। ਯਾਦ ਰੱਖੋ ਕਪਟੀ ਬੰਦਾ ਪੈਰਾਂ 'ਤੇ ਪਾਣੀ ਨਹੀਂ ਪੈਣ ਦਿੰਦਾ। ਮਹਾਰਾਜ ਜੀ ਨੂੰ ਕਹਿਣ ਲੱਗੇ ਕਿ ਸੱਚੇ ਪਾਤਸ਼ਾਹ ਜੇ ਅਸੀਂ ਕਪਟ ਕੀਤਾ ਤਾਂ ਗੁਰੂ 'ਤੇ ਪਰਦੇ ਪਾਉਂਦਾ ਹੈ। ਸਤਿਗੁਰੂ ਬਾਣੀ ਕਹਿੰਦੀ ਹੈ ਕਿ ਗੁਰੂ ਪਾਪੀਆਂ 'ਤੇ ਪਰਦੇ ਢੱਕਦਾ। ਜੇ ਅਸੀਂ ਕਪਟ ਕਰ ਰਿਹਾ, ਤੁਸੀਂ ਸਾਨੂੰ ਰੋਕ ਲਿਆ, ਸਾਡੇ 'ਤੇ ਪਰਦੇ ਪਾ ਦਿੰਦੇ। ਸਤਿਗੁਰੂ ਕਹਿੰਦੇ ਨੇ ਉਹ ਭਲਿਓ ਮੈਂ ਜਾਣ ਦਿੰਦਾ, ਅਤੇ ਤੁਸੀਂ ਬਾਹਰ ਨਿਕਲ ਕੇ ਕਹਿਣਾ ਸੀ ਜੈਸੇ ਖੰਮ ਵੈਸਾ ਗੁਰੂ, ਜੇ ਗੁਰੂ ਅੰਦਰ ਨੂੰ ਜਾਣਦਾ ਤਾਂ ਸਾਨੂੰ ਰੋਕ ਲੈਂਦਾ। ਮਹਾਰਾਜ ਕਹਿੰਦੇ ਤੁਹਾਡੀ ਜ਼ਿੰਦਗੀ ਤਬਾਹ ਹੋ ਜਾਣੀ ਸੀ, ਗੁਰੂ 'ਤੇ ਸ਼ੱਕ ਕਰ ਬੈਠਣਾ ਸੀ। ਇਹ ਸਾਰੇ ਜੀ ਪਛਤਾਤਾ ਵਿੱਚ ਰੋਣ ਲੱਗ ਪਏ। ਉੱਥੇ ਫਿਰ ਸਿੱਖ ਪੁੱਛਦੇ ਨੇ ਮਹਾਰਾਜ ਇਹ ਸ਼ਬਦ ਪੜ੍ਹਦਿਆਂ ਵੀ ਰੋਂਦੇ ਸਨ, ਹੁਣ ਵੀ ਰੋਈ ਜਾਂਦੇ ਨੇ, ਕੀ ਕਪਟ ਵਾਲਾ ਮਨ ਰੋਵੇ ਅਤੇ ਉਹ ਪਾਰ ਹੋ ਸਕਦਾ? ਉੱਥੇ ਮਹਾਰਾਜ ਜੀ ਨੇ ਇੱਕ ਬਚਨ ਕਿਹਾ, ਉਹ ਬਚਨ ਹੈ ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਰੀਝ ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਜੇ ਮਨ ਨੂੰ ਇੱਕ ਜਵਾਨ ਦੀ ਮੌਤ ਹੋ ਜਾਏ ਅਤੇ ਪਿੰਡ ਦੀਆਂ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਵਹਿਣ ਪਾਉਂਦੀਆਂ ਨੇ, ਜੇ ਰੋਣ ਨਾਲ ਕਿਤੇ ਸੁਧਰਦਾ ਹੁੰਦਾ ਕੁਝ ਤੇ ਰੋਣ ਨਾਲ ਉਹ ਮਰੇ ਹੋਏ ਜਿੰਦੇ ਨਾ ਹੋ ਜਾਣ। ਮਹਾਰਾਜ ਕਹਿੰਦੇ ਨੇ ਗਾਉਂਦੇ ਇਹ ਵੀ ਰੋਂਦੇ ਸਨ, ਪਰ ਅੰਦਰ ਕਪਟ ਰੱਖ ਕੇ ਜਿਹੜਾ ਗਾ ਕੇ ਰੋਏਗਾ ਉਹ ਕਿਸ ਅਰਥ ਹੈ? ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਗੁਰੋਵਤ ਗ੍ਰਾਮ ਕੀ ਨਾਰੀ। ਕੀਰਤਨ 'ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ। ਜੇ ਤੂੰ ਕਹਿ ਮੈਂ ਸਵੇਰੇ ਸਵੇਰੇ ਗਾਉਂਦਾ, ਮਹਾਰਾਜ ਕਹਿੰਦੇ ਨੇ ਆ ਕਬੂਤਰ ਚਿੜੀਆਂ 'ਤੇ ਤੇਰੇ ਉੱਠਣ ਤੋਂ ਪਹਿਲੀ ਬੋਲਣ ਲੱਗ ਪੈਂਦੇ, ਚਿੜੀ ਚਹਿਕਣ ਲੱਗ ਪੈਂਦੀ। ਕੀਰਤਨ 'ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ, ਨਹਾਵੈ ਦਾਦਰ ਮੋਨ ਸੋ ਬ੍ਰਿਸ਼ਕ ਹੈ। ਜੇ ਕਪਟੀ ਬੰਦਾ ਕਹੇ ਮੈਂ ਤੀਰਥ ਇਸ਼ਨਾਨ ਕੀਤਾ ਮੈਂ ਮੋਨੀ ਖਾਂ, ਮਹਾਰਾਜ ਕਹਿੰਦੇ ਡੱਡੂ ਰੋਜ਼ ਪਾਣੀ 'ਚ ਨਹਾਉਂਦਾ ਤੀਰਥ 'ਚ, ਅਤੇ ਰੁੱਖ ਤਾਂ ਕਦੀ ਜ਼ਬਾਨ ਖੋਲ੍ਹ ਕੇ ਬੋਲਿਆ ਨਹੀਂ, ਇਹ ਤਾਂ ਜਿੱਦਣ ਦਾ ਜੰਮਿਆ ਉਦਣ ਦੀ ਮੋਨੀ ਹੈ, ਇਹ ਤਾਂ ਕਦੀ ਬੋਲੀ। ਨਹਾਵੈ ਦਾਦਰ ਮੋਨ ਸੋ ਬ੍ਰਿਸ਼ ਹੈ, ਬਾਨਰ ਜੰਗਲ ਬਾਂਸ ਬਨਾਰੀ। ਜੇ ਕੋਈ ਇਹ ਕਹਿ ਕਪਟ ਰੱਖ ਕੇ ਮੈਂ ਜੀ ਨੰਗੇ ਪੈਰੀ ਆਉਂਦਾ ਵਾਂ, ਅਤੇ ਸੱਚੇ ਪਾਤਸ਼ਾਹ ਕਹਿੰਦੇ ਬਾਂਦਰ ਨੂੰ ਕਿਹੜਾ ਕੋਈ ਜੁੱਦੀਆਂ ਰੋਜ਼ ਪਵਾਉਂਦਾ, ਉਹ ਵੀ ਤਾਂ ਨੰਗੇ ਪੈਰੀ ਤੁਰਿਆ ਫਿਰਦਾ ਹੈ ਨਾ। ਧੰਨ ਗੁਰੂ ਗੋਬਿੰਦ ਸਿੰਘ ਦੇਖੋ ਸਾਨੂੰ ਸੁਚੇਤ ਕਰਦੇ ਨੇ ਕਿ ਤੇਰੀ ਮਤ ਹੌਲੀ ਹੋ ਜਾਏਗੀ ਜੇ ਗੁਰੂ ਤੋਂ ਪ੍ਰਤੀਤ ਉੱਠ ਕੇ। ਇਹ ਪਵਿੱਤਰ ਸਵਈਆ ਰੋਵਤ ਰੀਝ ਪਰੈ ਗੁਰਦੇਵ ਮੂਵੇ ਕੋ ਰੋਵਤ ਗ੍ਰਾਮ ਕੀ ਨਾਰੀ। ਕੀਰਤਨ 'ਤੇ ਜੋ ਰੀਝ ਪਰੈ ਕੀਰ ਕਪੋਤ ਪੁਕਾਰ ਉਚਾਰੀ, ਨਾਵੈ ਦਾਦਰ ਮੋਨ ਸੋ ਬ੍ਰਿਸ਼ ਹੈ, ਬਾਨਰ ਜੰਗਲ ਬਾਸ ਬਨਾਰੀ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ। ਧਿਆਨ ਦਿਆ ਜੇ ਜੋ ਬੇਨਤੀ ਹੈ, ਅੰਤਰ ਅਗਿਆਨ ਭਈ ਮਤ ਮਦਮ, ਸਤਿਗੁਰ ਕੀ ਪ੍ਰਤੀਤ ਨਾਹੀਂ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾ। ਜਿਸ ਬੰਦੇ ਵਿੱਚ ਆਪਣੇ ਗੁਰੂ ਲਈ ਪ੍ਰਤੀਤ ਨਹੀਂ, ਪਿਆਰ ਨਹੀਂ, ਉਹ ਸਿੱਖ ਹੋਵੇ, ਪੰਡਿਤ ਹੋਵੇ, ਵਿਦਵਾਨ ਹੋਵੇ। ਸਿੱਖ ਦਾ ਮਤਲਬ ਆਮ ਜੀਵਨ ਜੀਣ ਵਾਲਾ ਸਿੱਖ, ਪੰਡਿਤ ਦਾ ਅਰਥ ਹੈ ਕਥਾ ਕਰਨ ਵਾਲਾ ਸਿੱਖ, ਅਤੇ ਗਾਇਕ ਦਾ ਅਰਥ ਹੈ ਕੀਰਤਨ ਕਰਨ ਵਾਲਾ ਸਿੱਖ। ਪ੍ਰੀਤ ਪ੍ਰਤੀਤ ਕੀ ਲੇਸ਼ ਬਿਨਾਂ, ਸਿੱਖ ਪੰਡਿਤ ਗਾਇਕ ਜਾਵਤ ਖਾਰੀ। ਜਿਨ੍ਹਾਂ ਅੰਦਰ ਕਪਟ ਕਹਿ ਪ੍ਰਤੀਤ ਨਹੀਂ, ਭਾਵੇਂ ਉਹ ਗਾਉਣ ਭਾਵੇਂ ਉਹ ਵਖਿਆਨ ਕਰਨ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਕਪਟੀ ਬੰਦੇ ਜ਼ਿੰਦਗੀ ਦੀ ਬਾਜੀ ਹਾਰ ਕੇ ਚਲੇ ਜਾਂਦੇ। ਮੈਂ ਬੇਨਤੀ ਕਰਾਂਗਾ, ਸਤਿਗੁਰੂ ਨੇ ਇਕੱਲਾ ਸਾਨੂੰ ਨਹੀਂ, ਜਿਸ ਅੰਦਰ ਕਪਟ ਕਹਿ ਉਹ ਵਾਹਿਗੁਰੂ ਵਾਹਿਗੁਰੂ ਵੀ ਕਹੀ ਜਾਏ, ਮੈਨੂੰ ਬਖਸ਼ ਦਿਆ ਜੇ। ਮੈਂ ਨਾਸਤਿਕਤਾ ਵਾਲੇ ਸ਼ਬਦ ਨਹੀਂ ਕਹਿ ਰਿਹਾ, ਹਰ ਹਰ ਕਰੇ ਨਿਤ ਕਪਟ ਕਮਾਵੇ, ਵਾਹਿਗੁਰੂ ਵਾਹਿਗੁਰੂ ਵੀ ਜਪੀ ਜਾਣਾ ਅਤੇ ਕਪਟੀ ਬਣ ਕੇ ਕਪਟ ਵੀ ਕਮਾਈ ਜਾਣਾ। ਅਤੇ ਗੁਰੂ ਸਾਹਿਬ ਜੀ ਤੁਸੀਂ ਤਾਂ ਕਹਿੰਦੇ ਹੋ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਸਤਿਗੁਰੂ ਕਹਿੰਦੇ ਨੇ ਹਾਂ ਜਾਏ ਜ਼ਰੂਰ ਜੇ ਪ੍ਰਤੀਤ ਹੋਵੇ, ਜੇ ਕਪਟ ਕਹਿ ਫਿਰ ਮੈਲ ਨਾਲ ਭਰਿਆ ਰਹੇਗਾ। ਹਰ ਹਰ ਕਰੈ ਨਿਤ ਕਪਟ ਕਮਾਵੇ, ਖਿਰਦਾ ਸ਼ੁੱਧ ਨਾ ਹੋਈ, ਅੰਧਨ ਕਰਮ ਕਰੈ ਬਹੁ ਤੇਰੇ, ਸੁਪਨੇ ਸੁੱਖ ਨਾ ਹੋਈ, ਜੋ ਬਿਨ ਪ੍ਰਤੀਤੀ ਕਪਟੀ ਕੂੜੀ ਕੂੜੀ ਅੱਖੀ ਮੀਟ ਦੇ। ਦੇਖੋ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ 'ਚ ਨੇ, ਜਿਹਦੇ ਅੰਦਰ ਪ੍ਰਤੀਤ ਹੀ ਨਹੀਂ, ਭਰੋਸਾ ਹੀ ਨਹੀਂ ਗੁਰੂ ਲਈ। ਜੋ ਬਿਨ ਪ੍ਰਤੀਤੀ ਕਪਟੀ ਕਪਟ ਰੱਖ ਕੇ ਕੂੜੀ ਕੂੜੀ ਅੱਖੀ ਮੀਟ ਦੇ, ਐਵੇਂ ਕਪਟ 'ਚ ਅੱਖਾਂ ਬੰਦ ਕਰੀ ਬੈਠੇ ਨੇ, ਉਨਕਾ ਉੱਤਰ ਜਾਏਗਾ ਝੂਠ ਗੁਮਾਨ। ਇਹੋ ਜਿਹਾ ਕਪਟੀ ਬੰਦਿਆਂ ਦਾ ਹੰਕਾਰ, ਇਹਨਾਂ ਦਾ ਪਾਜ ਇੱਕ ਦਿਨ ਉਗੜ ਜਾਂਦਾ ਹੈ। ਸਤਿਗੁਰੂ ਨੇ ਤਾਂ ਹੀ ਬਾਣੀ ਵਿੱਚ ਕਿਹਾ, ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ, ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਓ ਜਾਓ। ਜੇ ਸੌ ਵਾਰੀ ਗੁਰਦੁਆਰੇ ਪਰਿਕਰਮਾ ਕਰੀ ਜਾਏ, ਜੇ ਅੰਦਰ ਦਾ ਕਪਟ ਨਹੀਂ ਗਿਆ ਤੇ ਗੁਰੂ ਦੀ ਪ੍ਰਤੀਤ ਨੇ, ਉਹਨੂੰ ਸ਼ਬਦ ਦਾ ਸਵਾਦ ਕਿੱਥੇ ਆਉਣਾ। ਹਾਂ, ਇਹਦਾ ਦੂਜਾ ਪੱਖ ਲੈ ਲਈਏ ਹੁਣ। ਜਿਹਦੇ ਅੰਦਰ ਪ੍ਰਤੀਤ ਹੈ ਨਾ ਪਿਆਰਿਓ, ਰੱਬ ਉਹਦੇ ਅੰਦਰ ਪ੍ਰਗਟ ਹੋ ਜਾਂਦਾ ਜੇ। ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਭੱਟ ਸਾਹਿਬਾਨ ਕਹਿੰਦੇ ਜਿਸ ਬੰਦੇ ਦੇ ਅੰਦਰ ਪ੍ਰਤੀਤ ਆ ਗਈ ਗੁਰੂ ਲਈ। ਪ੍ਰਤੀਤ ਦਾ ਅਰਥ ਮੈਂ ਫਿਰ ਕਰਦਿਆਂ, ਆਪਣੇ ਗੁਰੂ ਦੇ ਅੱਗੇ ਝੁੱਕ ਗਏ, ਇੰਨਾ ਭਰੋਸਾ ਬਣਾ ਕੇ ਚੁੱਕੀਏ, ਝੁਕੀਏ ਖੱਬੇ ਸੱਜੇ ਨਾ ਫਿਰ ਜਾਈਏ। ਆਪਣੀ ਪ੍ਰਤੀਤ ਤਾਂ ਆਹ ਟਿੱਕੀ ਪਈ ਸਾਡੇ ਲੋਕਾਂ ਦੀ, ਜਿਹੜੇ ਸੁਣਦੇ ਹੋਣਗੇ ਘਰਾਂ 'ਚ। ਤੁਸੀਂ ਦੇਖਿਓ ਕਬਰ ਕੋਈ ਨਹੀਂ ਜੇ ਸਿੱਖ ਛੱਡਦਾ, ਇਹ ਕਬਰਾਂ 'ਤੇ ਲੈਣਾ ਬਣਾ ਕੇ ਖਲੋਤੇ ਨੇ। ਅਤੇ ਮੇਰਾ ਖਿਆਲ ਹੈ ਹਰਿਮੰਦਰ ਸਾਹਿਬ ਦੀ ਕਤਾਰ ਵਿੱਚ ਵੀ ਕਈ ਉਹ ਖਲੋਤੇ ਹੋਣੇ ਨੇ, ਆ ਕੇ ਕਬਰ ਵੀ ਨਹੀਂ ਛੱਡਣੀ, ਮੰਗਲਵਾਰ ਵੀ ਨਹੀਂ ਛੱਡਣਾ, ਸ਼ਨਿਚਰਵਾਰ ਵੀ ਦੇ ਛੋਲੇ ਵੀ ਨਹੀਂ ਛੱਡਣੇ। ਚੇਤੇ ਰੱਖਿਓ ਜੇ ਕਿਤੇ ਪਖੰਡੀ ਦੰਭੀ ਆ ਗਿਆ, ਭੱਜਣਾ ਉਹਦੇ ਵੀ ਪਿੱਛੇ ਵੇ। ਅਤੇ ਮੈਂ ਇੱਕ ਵਾਰੀ ਬੇਨਤੀ ਕੀਤੀ ਸੀ ਕਿ ਜਿਹੜਾ ਬੰਦਾ ਇੱਕ ਸ਼ੀਸ਼ੇ 'ਚ ਦੇਖੇਗਾ ਉਹਨੂੰ ਇੱਕ ਚਿਹਰਾ ਨਜ਼ਰ ਆਏਗਾ, ਜਿਹੜਾ ਦੋ ਚਾਰ ਸ਼ੀਸ਼ਿਆਂ 'ਚ ਦੇਖੇਗਾ ਉਹਦੇ ਕਈ ਚਿਹਰੇ ਬਣ ਜਾਣਗੇ, ਜਿਹੜਾ ਇੱਕ ਗੁਰੂ 'ਤੇ ਪ੍ਰਤੀਤ ਰੱਖ ਕੇ ਚੱਲੇਗਾ ਉਹ ਜ਼ਿੰਦਗੀ 'ਚ ਕੁਝ ਖੱਟ ਜਾਏਗਾ, ਜਿਹੜਾ ਥਾਂ ਥਾਂ 'ਤੇ ਮੂੰਹ ਮਾਰਦਾ ਰਹੇਗਾ ਉਹਦੇ ਪੱਲੇ ਕੁਛ ਵੀ ਨਹੀਂ ਪੈਣਾ। ਇਹਨੂੰ ਸਖ਼ਤ ਸ਼ਬਦਾਂ 'ਚ ਨਾ ਸਮਝਿਓ, ਇੱਕ ਪਾਸੇ ਕੜਾ ਪਾਇਆ, ਦੂਜੇ ਪਾਸੇ ਸਾਡੇ ਆਗੂਆਂ ਨੇ ਲਾਲ ਮੌਲੀਆਂ ਬੰਨੀਆਂ ਨੇ। ਸੁਣ ਕੇ ਦੁੱਖ ਤਾਂ ਲੱਗੂਗਾ ਥੋੜ੍ਹਾ ਜਿਹਾ, ਸਾਨੂੰ ਪ੍ਰਤੀਤ ਨਹੀਂ ਗੁਰੂ ਗੋਬਿੰਦ ਸਿੰਘ ਦੇ ਕੜੇ 'ਤੇ, ਜੋ ਗੁਰੂ ਗੋਬਿੰਦ ਸਿੰਘ ਨੇ ਪਵਾ ਦਿੱਤਾ ਉਹਦੇ 'ਤੇ ਭਰੋਸਾ ਨਹੀਂ ਪਿਆਰਿਓ। ਨਹੀਂ, ਦੋ ਤਰ੍ਹਾਂ ਦੀ ਜ਼ਿੰਦਗੀ ਮਤ ਜੀਏ। ਮਹਾਰਾਜ ਜੀ ਨੇ ਕਿਹਾ ਜਿਹਦੇ ਅੰਦਰ ਪ੍ਰਤੀਤ ਆ ਗਈ ਉਹਦੀ ਪਦਵੀ ਉੱਚੀ ਹੋ ਜਾਏਗੀ। ਪ੍ਰਤੀਤ ਹੀ ਹੈ ਆਈ ਜਿਨ ਜਨ ਕੈ, ਤਿਨ ਕੋ ਪਦਵੀ ਉੱਚ ਪਈ। ਤਾਂ ਹੀ ਸਤਿਗੁਰੂ ਨੇ ਕਿਹਾ ਜਾਂ ਕਹਿ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੇ ਹਰ ਪ੍ਰਭ ਚੀਤ, ਜਾਂ ਕਹਿ ਹਿਰਦੈ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਗੁਰੂ ਗੋਬਿੰਦ ਸਿੰਘ ਨੇ ਪ੍ਰਤੀਤ ਦੇ ਅਰਥ ਕਰਦਿਆਂ ਕਿਹਾ ਕਿ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਠ, ਪੂਰਨ ਮਨ ਨੇ। ਪ੍ਰਤੀਤ ਦਾ ਅਰਥ ਇਹ ਕਿ ਜਿਹੜਾ ਆਪਣੇ ਸਤਿਗੁਰੂ 'ਤੇ ਪ੍ਰਤੀਤ ਕਰਦਾ ਉਹ ਵਰਤਾਂ ਵੱਲ ਨਹੀਂ। ਮੇਰਾ ਖਿਆਲ ਮੈਂ ਕਿਸੇ ਅਨਮਤ ਦੀ ਗੱਲ ਨਹੀਂ ਕਰ ਰਿਹਾ, ਦੂਜੇ ਧਰਮ ਵਾਲੇ ਜੀ ਸਦਕੇ ਆਪਣੇ ਧਰਮ ਨੂੰ ਜਿਵੇਂ ਮਰਜ਼ੀ ਹੰਡਾਣ, ਉਹਨਾਂ ਦੀ ਮਰਜ਼ੀ ਏ। ਪਰ ਗੁਰੂ ਨਾਨਕ ਦੇ ਸਿੱਖ ਅਖਵਾਣ ਵਾਲਿਓ, ਗੁਰੂ ਗੋਬਿੰਦ ਸਿੰਘ ਕਹਿੰਦਾ ਜਿਹੜਾ ਪ੍ਰੀਤ ਅਤੇ ਪ੍ਰਤੀਤ ਵਾਲਾ ਹੈ ਉਹ ਵਰਤ ਨਹੀਂ ਰੱਖਦਾ, ਉਹ ਕਬਰਾਂ ਨੂੰ ਨਹੀਂ ਪੂਜਦਾ, ਉਹ ਮੱਠਾਂ 'ਤੇ ਨਹੀਂ ਜਾਂਦਾ, ਉਹ ਵਾਰਾਂ ਨੂੰ ਨਹੀਂ ਪੂਜਦਾ, ਉਹ ਤੱਤਾਂ ਨੂੰ ਨਹੀਂ ਪੂਜਦਾ, ਉਹ ਰੁੱਖਾਂ ਨੂੰ ਨਹੀਂ ਪੂਜਦਾ, ਉਹ ਜਦੋਂ ਹੀ ਪੂਜਾ ਕਰਦਾ ਇੱਕੋ ਗੱਲ ਕਹਿੰਦਾ, ਪੂਜੋ ਰਾਮ ਏਕ ਹੀ ਦੇਵਾ, ਸਾਚਾ ਨਾਵਣ ਗੁਰ ਕੀ ਸੇਵਾ। ਮੈਂ ਬੇਨਤੀ ਕਰਾਂਗਾ, ਜੇ ਪ੍ਰਤੀਤ ਨਹੀਂ ਫਿਰ ਗੱਲ ਕਿਵੇਂ ਬਣੇਗੀ। ਸਤਿਗੁਰੂ ਨੇ ਕਿਹਾ ਜੇ ਪ੍ਰਤੀਤ ਆ ਜਾਏ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮੱਠ, ਭੂਲ ਨਾ ਮਾਨੇ। ਖਾਸ ਕਰਕੇ ਬੀਬੀਓ ਭੈਣੋ, ਮੈਂ ਬੇਨਤੀ ਕਰਾਂਗਾ ਕਿ ਇਸ ਪਾਸੇ ਨਾ ਪਵੋ, ਖੱਬੇ ਸੱਜੇ ਆਪਣੇ ਅੰਦਰ ਨੂੰ ਡੁਲਾਈਏ ਨਾ, ਆਓ ਕਿਤੇ ਗੁਰੂ ਗੋਬਿੰਦ ਸਿੰਘ ਦੀ ਪ੍ਰਤੀਤ ਦੇਖੋ। ਮੈਂ ਇੱਕ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇ ਦੇਣਾ। ਮਹਾਰਾਜ ਪਹੁੰਚਦੇ ਨੇ ਨੰਦੇੜ ਦੀ ਧਰਤੀ 'ਤੇ, ਪਟਨਾ ਸਾਹਿਬ ਤੋਂ ਚੱਲੇ ਨੇ। ਮੈਂ ਪ੍ਰਕਰਨ 'ਚੋਂ ਨਿਕਲਿਆ ਨਹੀਂ, ਅੱਜ ਥੋੜ੍ਹੀ ਜਿਹੀ ਜ਼ਰੂਰਤ ਸੀ ਇਸ ਗੱਲ ਦਾ ਜ਼ੋਰ ਦੇਣ ਦੀ। महाराज नदेड़ पहुंचते ने, पटना साहब तो सफर शुरू होंदा है ते नदेड़ महाराज जी नू बहादुर शाह मिलदा है, सानू सब नू पता है। तो धन गुरु गोबिंद सिंह महाराज जी दे कोल बैठा, उन्हें खीरा भी दिता, सतगुरां ने खीरा गोदावरी च सट दिता। तो सिख की प्रतीत इनी होवे, अजकल तो देखो इराकाट जाके कहणगे तां प्राणी जी कोई गल होनी है जी, नहीं। याद रखियो तुहाडे गुरु की नज़र च इन्नी बख्शिश है, ये जहर नू अख भर के देखे तो अमृत बन जाता है, ये पत्थर नू अख भर के देखे तो मोती बन जाता है। मैं रात भी अर्ज की सी, ये लोहे नू अख भर के देखे तो कीमती लाल बन जाता है। जे गोदावरी की तह नू गुरु गोबिंद सिंह देखे, उत्थे रेण के कण भी हीरे बन जाते, वो चमकते ने हीरिया की तरह। महाराज जी ने पूछया, महाराज सच्चे पातशाह आपकी कैसी बीती? बहादुर शाह पूछदा कैसी बीती? मैं एक बार इतनी शायद अर्ज की, सतगुरु केंद्र ने हस के, बहादुर शाह तू सानू टड़काना चाहना, तेनू पता है तेरे अहलकारा नहीं दसिया, भाई नंद लाल साहब नू तू मुहब्बत करना तेनू उन्हें नहीं दसिया, कैसी बीती? कहना मैं तुहाडे तो पूछना चाहना। देखो प्रतीत दा शिखर जे कह लगे, बहादुर शाह तू की पूछना चाहना? 5 साल की उम्र सी जदों पहली बारी पिता जी मिले सन, इस तरह बचपन बीतिया सी। 9 साल की उम्र सी जिदन पिता दे सीस नू अखां नाल देखिया सी, इस तरह बचपन बीतिया सी। याद रखी 39 साल की उम्र सी उदन जिदन वड्डे पुत्रां दी लाशां देखियां सन, ऐसी बीती मेरे नाल। पिता दा सीस देखिया, पुत्रां दीयां लाशां देखियां। मैं राय कल्ले कोल पहुंचिया, मेरी सन्मान योग बुढ़ी मां ते मेरे साहबजादे छोटे बच्चियां दी शहादत दी खबर मिली। मैं उसनू हंडाया, मैं ऐसी बीती समा आया, मैं मुक्तसर दी धरती ते खदराने दी ढाब ते बख्शां सिखां नू वंडियां। अज महल नाल सन, माता साहब कौर जी नाल सन, पिछा तोर दिते, पुत्र चले गए, पिता जी चले गए, मां जी चले गए, प्यारे सिख चले गए, आनंदपुर तो दूर हाँ। उहदे मन च बहादुर शाह दे सी, शायद किते गल करदिया करदिया अंदरों कहन भी बड़े दुख नाल बीती। कहन लगे नहीं, जिहड़ा तेरे बाप नू जफरनामा में लिखिया उहदे विच इक गल लिखी सी, ना साजो ना बाजो ना फौजो ना फर्श। कोई साज नहीं, कोई बाज नहीं, कोई मेरे कोल सिंघासन नहीं, सब कुछ चला गया, पर प्रतीत इन्नी वड्डी है मैं रोड़ां दी सेज ते बैठा भी अंदर दा सुख मान रहा। रब ली उलामा नहीं, ना साजो ना बाजो ना फौजो ना फर्श, खुदावंद बख्शंदा है ऐश अर्श। पर कदी समा आया, बहादुर शाह साडे सीस उत्ते खाथियां ने भी चौर कीते, ते कदी समा आया पैरां च पाण वास्ते जुत्ती भी नहीं रही। पर एक गल मैं तेनू दस दिया, मैं बुलंदी से गुजरा, मैं पस्ती से गुजरा। बुलंदी आप समझने जदों शिखर होवे, पूरा पूरी चढ़ाई कह लिए। मैं बुलंदी से गुजरा, मैं पस्ती, पस्ती का अर्थ है दिन जेड़े कदी सोचे भी ना होण। मैं बुलंदी से गुजरा, मैं पस्ती से गुजरा, जहां से भी गुजरा बड़ी मस्ती से गुजरा, मैं जिथों भी लंघिया बस रब दे गीत ही गाँदा लंघिया। तुसी उस गुरु दे सिख हो, प्रतीत मैं बेनती करांगा उन्हां लोकां दी मत मारी जांदी है जिन्हां दी गुरु ते प्रतीत नहीं। अज धन गुरु रामदास उन्हां ने पहला बचने कीता, मैं थोड़ा जिहा दो तुकां ते रुक गया सां तां क्योंकि सारा प्रकरण 2 श्लोकां दा इहदे नाल चलना। अंतर अग्ञान भई मत मध्यम, सतगुरु की प्रतीत नाहीं, अपने गुरु ते भरोसा नहीं, अंदर दी मत खौली पै गई, अंदर अग्ञानता वध गई। जे गुरु ते प्रतीत हुंदी फिर गुरु ता पत्थरां नू वी तार दिंदा है, गुरु ता लोहिआं नू वी तार दिंदा है। जे गुरु ते प्रतीत होवे ते गुरु पापियां दा वी पार उतारा कर दिंदा है। अंतर अग्ञान हनेरा आ गया, भई मत मध्यम, मत जिहड़ी है वह मलीन हो गई, हौली पै गई। सतगुर की प्रतीत नाहीं, अपने गुरु ते भरोसा नहीं, ਤੇ ਫਿਰ ਬੰਦਾ ਕਿਵੇਂ ਕਪਟ ਕਰਦਾ ਹੈ।
ਸਤਿਗੁਰ ਕਾ ਭਾਣਾ ਚੇਤਨ ਆਵਾ ਆਪਣਾ ਸੁਆਏ ਫਿਰਾਹੇ।
ਜਿਹੜਾ ਬੰਦਾ ਬੇਪ੍ਰਤੀਤਾ ਤੇ ਕਪਟੀ ਹੋਵੇਗਾ ਉਹਨੂੰ ਕਦੀ ਸਤਿਗੁਰੂ ਦੀ ਗੱਲ ਚੰਗੀ ਨਹੀਂ ਲੱਗਣੀ। ਗੁਰੂ ਰਾਮਦਾਸ ਕਹਿੰਦੇ ਤਤ ਚੇਤੇ ਰੱਖਿਓ, ਉਹਨੂੰ ਅੰਮ੍ਰਿਤ ਨਹੀਂ ਚੰਗਾ ਲੱਗਣਾ, ਉਹਨੂੰ ਸ਼ਰਾਬ ਦੀਆਂ ਬੋਤਲਾਂ ਚੰਗਾ ਲੱਗਣਗੀਆਂ, ਉਹਨੂੰ ਸਤਸੰਗ ਨਹੀਂ ਚੰਗਾ ਲੱਗਣਾ, ਉਹਨੂੰ ਨਾਚ ਚੰਗਾ ਲੱਗੇਗਾ। ਸਤਸੰਗ ਨਹੀਂ, ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਤਕ ਸਾਕਤ ਕੀ ਵਿਦ ਨੈਨੋ ਡੀਠੀ। ਮਹਾਰਾਜ ਕਹਿੰਦੇ ਮਿੱਠੇ ਕੋ ਕੌੜਾ ਕਹੇ, ਕੜਵੇ ਕੋ ਮਿੱਠਾ। ਇਹ ਜਿਨ੍ਹਾਂ ਨੂੰ ਪ੍ਰਤੀਤ ਨਹੀਂ ਉਹਨਾਂ ਨੂੰ ਕੀ ਪਤਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਮਿਠਾਸ ਕੀ ਹੈ, ਕਲਗੀ ਵਾਲੇ ਦੇ ਅੰਮ੍ਰਿਤ ਦੀ ਦਾਤ ਕੀ ਹੈ। ਅੰਮ੍ਰਿਤ ਕੌੜਾ ਵਿਖਿਆ ਮਿੱਠੀ ਸਾਕਤ ਕੀ ਵਿਦ ਨੈਨੋ ਡੀਠੀ। ਮਿੱਠੇ ਕੋ ਕੜਵਾ ਕਹੇ, ਕੜਵੇ ਕੋ ਮਿੱਠਾ, ਰਾਤੇ ਕੀ ਨਿੰਦਾ ਕਰੇ ਐਸਾ ਕਲਮੇ ਡੀਠਾ। ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਸਤਿਗੁਰੂ ਦਾ ਭਾਣਾ ਬਿਲਕੁਲ ਨਹੀਂ ਚੰਗਾ ਲੱਗਾ, ਉਹ ਚਿੱਤ 'ਚ ਲਿਆਉਂਦੇ ਹੀ ਨਹੀਂ, ਅਤੇ ਆਪਣੇ ਸਵਾਰਥ ਦੀ ਖਾਤਰ ਗੁਰੂ ਦਾ ਹੁਕਮ ਨਹੀਂ। ਇਹਦੇ ਅਰਥ ਇਹ ਕਰਾਂਗੇ, ਗੱਲ ਨਹੀਂ ਗੁਰੂ ਦੀ ਚੰਗੀ ਲੱਗਦੀ, ਪਰ ਪਤਾ ਹੈ ਨਾ ਵੀ ਮੇਰੀ ਪੋਲੀਟੀਕਲ ਤੌਰ 'ਤੇ ਤਰੱਕੀ ਨਹੀਂ ਹੋਣੀ ਅਤੇ ਮੈਨੂੰ ਅੰਮ੍ਰਿਤ ਛਕਣਾ ਹੀ ਪੈਣਾ। ਉਂਝ ਗੁਰੂ ਦਾ ਹੁਕਮ ਨਹੀਂ ਚੰਗਾ ਲੱਗਦਾ, ਆਪਣੇ ਸਵਾਰਥ ਦੀ ਖਾਤਰ ਹੀ ਬੰਦਾ ਭਟਕਦਾ ਪਿਆ। ਅੱਜ ਦੇ ਪਰਿਪੇਖ 'ਚ ਦੇ ਅਰਥ ਇਹ ਹੋਣਗੇ। ਮਹਾਰਾਜ ਕਹਿੰਦੇ ਨੇ ਸਤਿਗੁਰੂ ਦਾ ਭਾਣਾ ਨਹੀਂ ਚੰਗਾ ਲੱਗਦਾ ਤੇ ਆਪਣੇ ਸਵਾਰਥ ਦੇ ਖਾਤਰ ਇਹ ਭਟਕ ਰਿਹਾ ਹੈ।
ਕਿਰਪਾ ਕਰੇ ਜੇ ਆਪਣੇ ਤਾ ਨਾਨਕਾ ਸਬਦ ਸਮਾਹੇ।
ਦੇਖੋ ਗੁਰੂ 'ਚ ਦੁਵੇਸ਼ ਨਹੀਂ, ਕਪਟੀ ਬਾਰੇ ਬੇਪ੍ਰਤੀਤੇ ਬਾਰੇ ਕਹਿ ਦਿੱਤਾ, ਪਰ ਨਾਲ ਇੱਕ ਬਖਸ਼ਿਸ਼ ਕੀਤੀ, ਜੇ ਵਾਹਿਗੁਰੂ ਜੀ ਤੁਸੀਂ ਕਿਰਪਾ ਕਰ ਦਿਓ, ਇਹੋ ਜੇ ਕਪਟੀ ਬੰਦੇ ਉੱਤੇ ਤੇਰੀ ਕਿਰਪਾ ਹੋ ਜਾਏ, ਕਿਤੇ ਸੰਗਤ ਵਿੱਚ ਆਇਆ ਇਹਦੇ ਅੰਦਰ ਗੁਰੂ ਲਈ ਅਦਬ ਪੈਦਾ ਹੋ ਜਾਏ, ਅਤੇ ਸੱਚ ਇਵੇਂ ਜੇ ਸਤਿਗੁਰੂ ਨਾਲ ਚਿੱਤ ਲਾ ਜਾਏ ਤਾਂ ਇਹੋ ਜਿਹਾ ਕਪਟੀ ਦਾ ਵੀ ਪਾਰ ਉਤਾਰਾ ਹੋ ਜਾਂਦਾ ਹੈ। ਸਤਿਗੁਰੂ ਅਖੀਰ 'ਤੇ ਕਹਿ ਰਹੇ ਨੇ ਕਿ ਜੇ ਆਪਣੀ ਕਿਰਪਾ ਕਰ ਦੇਵੇਂ, ਚਿੱਤ ਲੱਗ ਜਾਵੇ ਤੇ ਉਹਦਾ ਵੀ ਪਾਰ ਉਤਾਰਾ ਹੁੰਦਾ ਹੈ।
ਮਹਲਾ ਚੌਥਾ ਮਨਮੁਖ ਮਾਇਆ ਮੋਹੇ ਵਿਆਪੇ, ਦੂਜਾ ਭਾਏ ਮਨਵਾ ਥਿਰ ਨਾਹੇ।
ਹੁਣ ਅਗਲਾ ਸ਼ਲੋਕ ਵੀ ਇਹਦੇ ਨਾਲ ਜੁੜਦਾ ਹੈ, ਪ੍ਰਕਰਨ ਇੱਕੋ ਹੀ ਚੱਲ ਰਿਹਾ। ਕਹਿੰਦੇ ਜਿਹੜਾ ਛਲੀਆ ਫਰੇਬੀ ਕਪਟੀ ਹੈ ਉਹ ਮਨਮੁਖ ਬੰਦਾ, ਉਹ ਦਿਨ ਰਾਤ ਮਾਇਆ 'ਚ ਵਿਆਪਿਆ ਰਹਿੰਦਾ, ਉਹਨੂੰ ਇਹੀ ਰਹਿੰਦਾ ਕਿ ਕਿੱਥੋਂ ਮੈਨੂੰ ਕੁਛ ਬਚਦਾ ਹੈ। ਅਤੇ ਉਸ ਬੰਦੇ ਦਾ ਅੰਦਰ ਦੂਜੇ ਭਾਏ, ਦੂਜੇ ਭਾਏ ਦਾ ਅਰਥ ਹੁੰਦਾ ਇੱਕ ਵਾਹਿਗੁਰੂ ਜੀ ਦੇ ਸਤਿਗੁਰੂ ਜੀ ਦੇ ਪਿਆਰ ਨੂੰ ਛੱਡ ਕੇ ਦੂਜੇ ਪਾਸੇ ਤੁਰ ਪੈਣਾ। ਦੂਜੇ ਭਾਏ ਦਾ ਅਰਥ ਇਹੀ ਹੈ ਕਿ ਦੁਵੱਲੀ ਹੋ ਕੇ ਚੱਲਣ ਵਾਲਾ, ਖਸਮ ਛੋੜ ਦੂਜੇ ਲੱਗੇ ਡੂਬੇ ਸੇ ਬਣ ਜਾ ਰਿਹਾ, ਭਾਦਵੇਂ ਭਰਮ ਭੁਲਾਣੀਆਂ ਦੂਜੇ ਲੱਗਾ ਹੇਤ, ਲੱਕ ਸ਼ਿੰਗਾਰ ਬਣਾਇਆ ਕਾਰਜ ਨਾਹੀਂ ਕੇਤ। ਮਨਮੁੱਖ ਬੰਦੇ ਨੂੰ ਮਾਇਆ ਵਿਆਪ ਗਈ, ਉਹ ਦੂਜੇ ਭਾਵ ਵਿੱਚ ਖਚਤ ਖੈ, ਅਤੇ ਸਤਿਗੁਰੂ ਕਹਿੰਦੇ ਨੇ ਉਸ ਬੰਦੇ ਦਾ ਮਨਵਾ ਥਿਰ ਨਾਹੇ, ਉਹਦਾ ਮਨ ਟਿਕੇਗਾ ਕਿੱਥੇ, ਕਦੀ ਟਿਕਾ ਪੈਦਾ ਹੋ ਹੀ ਨਹੀਂ ਸਕਦਾ, ਕਿਉਂਕਿ ਉਹਦਾ ਅੰਦਰ ਭਟਕੀ ਜਾਏਗਾ ਅਤੇ ਉਹ ਅਸਲ 'ਚ ਅੰਦਰੋਂ ਖੁੰਝਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੇਮੁਖ, ਮਨਮੁਖ, ਸਾਕਤ ਇਹਨਾਂ ਸ਼ਬਦਾਂ ਦੀ ਵਿਆਖਿਆ ਬਹੁਤ ਦਿੱਤੀ। ਮੈਂ ਇੱਕ ਸ਼ਲੋਕ ਗੁਰਦੇਵ ਦਾ ਆਪ ਨਾਲ ਸਾਂਝਾ ਕਰ ਦਿੰਦਾ। ਮਨਮੁਖ ਦੇ ਅਖਰੀ ਅਰਥ ਨੇ ਜਿਹੜਾ ਆਪਣੇ ਮਨ ਦੇ ਖਿਆਲਾਤਾਂ ਨੂੰ ਹੀ ਸਾਹਮਣੇ ਰੱਖਦਾ, ਅਤੇ ਗੁਰਮੁਖ ਦੇ ਅਰਥ ਨੇ ਕਿ ਜਿਹੜਾ ਆਪਣੇ ਸਤਿਗੁਰੂ ਦੇ ਬਚਨਾਂ ਨੂੰ ਹੀ ਸਾਹਮਣੇ ਰੱਖਦਾ। ਮਨਮੁਖ ਬੰਦਾ, ਗੁਰਮੁਖ ਬੰਦਾ ਦੋਨੋਂ ਧਰਤੀ 'ਤੇ ਜੀਂਦੇ ਨੇ। ਮਨਮੁਖ ਸਭ ਕੁਝ ਗਵਾ ਕੇ ਚਲਾ ਜਾਂਦਾ ਹੈ ਅਤੇ ਗੁਰਮੁਖ ਸਭ ਕੁਝ ਲੱਭ ਕੇ ਲੈ ਜਾਂਦਾ ਹੈ। ਗੁਰਮੁਖ ਲਾਧਾ, ਮਨਮੁਖ ਗਵਾਇਆ, ਸਭ ਇਕੱਠੇ ਹੋਏ ਆਇਆ ਘਰ ਜਾਸਨ ਵਾਟ ਵਿਟਾਇਆ, ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀ। ਉਹ ਹੈ ਤਾਂ ਦੋਵੇਂ ਨਾ। ਹੁਣ ਮਨਮੁਖ ਬੰਦਾ ਦੂਜੇ ਭਾਅ ਵਿੱਚ ਖਚ ਦਿਖੇ, ਗੁਰੂ ਗ੍ਰੰਥ ਸਾਹਿਬ ਦਾ ਇੱਕ ਫੈਸਲਾ ਹੈ, ਬਚਨ ਹੈ ਕਿ ਮਨਮੁਖ ਮੂਲੋਂ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ। ਮਨਮੁਖ ਬੰਦਾ ਲਾਲਚੀ, ਹੰਕਾਰੀ ਅਤੇ ਸੱਚੀ ਗੱਲ ਜੇ ਇੰਨਾ ਬੜਬੋਲਾ ਹੁੰਦਾ, ਉਹ ਕਿਸੇ ਦੀ ਪਰਵਾਹ ਨਹੀਂ ਕਰਦਾ। ਮਨਮੁਖ ਮੂਲੋ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਨ ਦਿਨ ਗੁਦਰੇ ਸ਼ਬਦ ਨਾ ਕਰੇ ਵਿਚਾਰ। ਉਹ ਜਿੱਥੇ ਜਾਏਗਾ ਕਲੇਸ਼ ਹੀ ਪਾਏਗਾ। ਕਈਆਂ ਬੰਦਿਆਂ ਦਾ ਸੁਭਾਅ ਮੈਂ ਕਈ ਵਾਰੀ ਦੇਖਣਾ, ਉਹ ਜਿੱਥੇ ਜਾਂਦੇ ਨੇ ਨਾ ਜੀ, ਉਹਨਾਂ ਨੇ ਡੱਬੀ ਦੀ ਤਾਂ ਖਰੋ ਬਾਹਰੋਂ ਅੱਗ ਲਾਉਣੀ ਹੋਵੇ ਨਾ, ਉਹ ਜੇਬ 'ਚ ਡੱਬੀ ਰੱਖਣੀ ਪੈਂਦੀ। ਕਈਆਂ ਦੇ ਅੰਦਰ ਹੀ ਅੱਗ ਇੰਨੀ ਕੁ ਫਿੱਟ ਹੋ ਗਈ, ਜਿੱਥੇ ਜਾਂਦੇ ਬਸ ਇੱਕ ਵਾਰੀ ਜ਼ਬਾਨ ਚਲਾਈ ਐਂ ਪੂਰੇ ਗੁਰਦੁਆਰੇ ਦੇ ਵਿੱਚ ਐਂ ਭਾਂਬੜ ਮਾਲ ਕੇ ਅੱਗੇ। ਇਹ ਸੁਭਾਅ ਬਣ ਚੁੱਕਿਆ ਲੋਕਾਂ ਦਾ। ਸਤਿਗੁਰੂ ਕਹਿੰਦੇ ਨੇ ਜਿੱਥੇ ਜਾਣਗੇ ਝਗੜਾ, ਜਿੱਥੇ ਜਾਣਗੇ ਕਲੇਸ਼। ਮਨਮੁੱਖ ਬੰਦਾ ਮੁੱਲ ਤੋਂ ਮੁੱਢ ਤੋਂ ਭੁੱਲ ਚੁੱਕਾ, ਝਗੜੇ 'ਚ ਜ਼ਿੰਦਗੀ ਬਤੀਤ ਕਰਦਾ। ਕਹਿੰਦੇ ਨੇ ਵਾਹਿਗੁਰੂ ਜੀ ਤੂੰ ਇਹਦੀ ਅਕਲ ਨੂੰ ਖੋਹ ਲਿਆ, ਇਹਦੇ ਕੋਲ ਮਤ ਨਹੀਂ ਰਹੀ। ਮਨਮੁੱਖ ਮੁੱਲੋ ਭੁੱਲਿਆ ਵਿੱਚ ਲੱਭ ਲੋਭ ਅਹੰਕਾਰ ਝਗੜਾ ਕਰਦਿਆਂ ਅੰਨ ਦਿਨ ਗੁਦਰੇ ਸ਼ਬਦ ਨਾ ਕਰੇ ਵਿਚਾਰ। ਸੁੱਧ ਮਤ ਕਰਤੈ ਸਭ ਖਿਰ ਲਈ, ਬੋਲਣ ਸਭ ਵਿਕਾਰ। ਜਦੋਂ ਬੋਲਦਾ ਭੈੜਾ ਦਿੱਤਾ ਕਿਤੇ ਨਾ ਸੰਤੋਖੀ, ਅੰਤਰ ਤ੍ਰਿਸ਼ਨਾ ਬਹੁ ਅਗਿਆਨ ਅੰਧਾਰ। ਮਾਰੇ ਸਤਿਗੁਰੂ ਕਹਿੰਦੇ ਨੇ ਐਵੇਂ ਭੀੜ ਇਕੱਠੀ ਕਰਨ ਦਾ ਕੀ ਫਾਇਦਾ, ਮਨਮੁੱਖਾਂ ਨਾਲੋਂ ਟੁੱਟੀ ਭਲੀ ਜਿਨ ਮਾਇਆ ਮੋਹ ਪਿਆਰ। ਇਹ ਦੂਜੇ ਭਾਵ 'ਚ ਖਚਤ ਹੋਇਆ ਬੰਦਾ ਮਨਮੁੱਖ, ਇਹ ਭਟਕ ਰਿਹਾ। ਇੱਥੇ ਮੈਂ ਇੱਕ ਹੋਰ ਬੇਨਤੀ ਕਰਦੇ ਹਾਂ, ਉਹ ਕਈ ਵਾਰੀ ਤੱਤ ਦੇ ਨੇੜੇ ਰਹਿ ਕੇ ਵੀ ਖਾਲੀ ਚਲਾ ਜਾਂਦਾ, ਬਿਲਕੁਲ ਨੇੜੇ ਵੀ। ਭਾਈ ਸਾਹਿਬ ਨੇ ਇੱਕ ਬਚਨ ਕੀਤਾ ਜੀ, ਭਾਈ ਗੁਰਦਾਸ ਸਾਹਿਬ ਨੇ, ਕਹਿੰਦੇ ਨੇ ਕੀਮਤੀ ਰਤਨ ਲੈ ਲਓ, ਕਿਸੇ ਜੋਹਰੀ ਕੋਲ ਲੈ ਕੇ ਜਾਓ, ਉਹ ਕਹੇਗਾ ਅੰਦਰ ਆ ਜਾ, ਆਹ ਮੈਂ ਤੈਨੂੰ ਦੱਸਾਂ ਇਹਦੀ ਕੀਮਤ ਕੀ। ਕਹਿੰਦੇ ਨੇ ਬਾਂਦਰ ਦੇ ਗਲ 'ਚ ਰਤਨ ਪਾ ਦਿਓ ਕਿਸੇ ਚੀਜ਼ 'ਚ ਲਪੇਟ ਕੇ, ਅਤੇ ਬਾਂਦਰ ਦਾ ਗਲਾ ਕਰੋੜਾਂ ਰੁਪਈਆਂ ਦਾ ਬਣ ਜਾਂਦਾ ਰਤਨ ਬੰਨਣ ਨਾਲ, ਪਰ ਉਹ ਟਪੂਸੀਏ ਮਾਰੀ ਜਾਂਦਾ, ਉਹਨੂੰ ਰਤਨ ਦੀ ਕੀਮਤ ਹੀ ਨਹੀਂ। ਆ ਭੁੱਖੇ ਨੂੰ ਪੁੱਛ ਕੇ ਦੇਖੋ ਰੋਟੀ ਦਾ ਕੀਮਤ ਕੀ ਹੈ, ਪਰ ਕਰਛੀ ਨੂੰ ਪੁੱਛ ਕੇ ਦੇਖੋ ਸਵਾਦ ਕਿਹੋ ਜਿਹਾ। ਰਤਨ ਬਾਂਦਰ ਦੇ ਗਲੇ 'ਚ, ਪਰ ਬਾਂਦਰ ਨੂੰ ਕੀਮਤ ਦਾ ਪਤਾ ਨਹੀਂ। ਕੜਛੀ ਸਾਰਾ ਦਿਨ ਭੋਜਨ 'ਚ ਰਹਿੰਦੀ, ਉਹਨੂੰ ਸਵਾਦ ਦਾ ਪਤਾ ਨਹੀਂ। ਡੱਡੂ ਸਾਰਾ ਦਿਨ ਕਮਲ ਦੀਆਂ ਜੜ੍ਹਾਂ 'ਚ ਚਿੱਕੜ ਖਾਂਦਾ, ਉਹਨੂੰ ਸੁਗੰਧੀ ਦਾ ਪਤਾ ਨਹੀਂ। ਖਿਮਾ ਕਰਿਓ, ਗੁੱਜਰ ਸਾਰਾ ਦਿਨ ਮੱਝਾਂ ਚਾਰ ਕੇ ਤੱਤ ਦੁੱਧ ਵੇਚ ਕੇ ਆ ਜਾਂਦਾ, ਅਤੇ ਆਉਣ ਲੱਗਿਆਂ ਖਲ ਅਤੇ ਸੂੜੀ ਖਰੀਦ ਕੇ ਲੈ ਆਉਂਦਾ, ਉਹਨੂੰ ਵਿਚਾਰੇ ਨੂੰ ਦੁੱਧ ਦੀ ਕੀਮਤ ਕੀ ਪਤਾ। ਉਦਾਹਰਣ ਦਾ ਇੱਕ ਪੱਖ ਲੈਣਾ, ਭਾਈ ਸਾਹਿਬ ਨੇ ਲਿਖਿਆ ਹੈ ਕਿ ਰਤਨ ਮਣੀ ਗਲ ਬਾਂਦਰਾ ਕੋ ਕੀਮ ਨਾ ਜਾਣੇ, ਕਰਸ਼ੀ ਸਾਓ ਨਾ ਸੰਭਲੈ ਰਸ ਭੋਜਨ ਖਾਣੇ, ਡੱਡੂ ਚਿੱਕੜ ਵਾਸ ਹੈ ਕਵਲੈ ਨਾ ਸਿਆਣੇ, ਨਾਭ ਕਥੂਰੀ ਮਿਰਗ ਦੈ ਫਿਰਦਾ ਹੈਰਾਣੇ, ਗੁੱਜਰ ਗੋਰਸ ਵੇਚ ਕੇ ਖਲ ਸੂੜੀ ਆਣੇ। ਅੱਗੇ ਉਹ ਕਹਿੰਦੇ ਨੇ ਬੇਮੁੱਖ ਮੂਲੋਂ ਭੁੱਲਿਆ ਦੁੱਖ ਸਹਿ ਜਮਾਣੇ। ਇਸੇ ਤਰ੍ਹਾਂ ਮਨਮੁੱਖ ਬੰਦਾ ਭੁੱਲ ਗਿਆ, ਉਹਨੂੰ ਕੀਮਤੀ ਚੀਜ਼ ਦੇ ਨੇੜੇ ਰਹਿ ਕੇ ਉਹਦੀ ਕੀਮਤ ਦਾ ਪਤਾ ਨਹੀਂ। ਸਤਿਗੁਰੂ ਗੁਰੂ ਰਾਮਦਾਸ ਇਹ ਸ਼ਬਦ ਕਹਿ ਰਹੇ ਨੇ ਕਿ ਮਨਮੁੱਖ ਮਾਇਆ ਮੋਹ ਵਿਆਪੇ ਦੂਜੇ ਭਾਏ ਮਨੁਆ ਥਿਰ ਨਾਖੇ। ਇੱਕ ਪ੍ਰਭੂ ਨੂੰ ਛੱਡ ਕੇ ਦੂਜੇ ਭਾਵ 'ਚ ਉਹਨਾਂ ਦਾ ਮਨ ਟਿਕਿਆ ਹੋਇਆ ਨਹੀਂ।
ਅਨ ਦਿਨ ਜਲ ਤਰਾਏ ਦਿਨ ਰਾਤੇ ਹੋ ਮੈਂ ਖਪਹਿ ਖਪਾਹੇ।
ਗੁਰੂ ਰਾਮਦਾਸ ਕਹਿੰਦੇ ਨੇ ਦਿਨ ਰਾਤ ਹੀ ਸੜੀ ਜਾਂਦੇ, ਕਹਿੰਦੇ ਨੇ ਅੰਨ ਦਿਨ ਰਾਤ ਹੀ ਸੜੀ ਜਾਣਗੇ। ਆਪ ਤਾਂ ਖਪਦੇ ਨੇ ਅਤੇ ਪਿਆਰੇ ਉਹ ਦੂਜੇ ਨੂੰ ਵੀ ਖਪਾਉਂਦੇ ਨੇ। ਹੁਣ ਇਹ ਅੱਜ ਦੇ ਸ਼ਬਦ ਦਾ ਮਤਲਬ ਇਹ ਨਾ ਸਮਝਿਓ ਵੀ ਅਸੀਂ ਇੱਕ ਪੱਖ ਹੀ ਲੈ ਕੇ ਚੁਰੇ, ਨਹੀਂ। ਜਿਸ ਨੇ ਆਤਮਕ ਜੀਵਨ ਕਮਾਉਣਾ ਹੈ ਨਾ, ਮੈਂ ਬੇਨਤੀ ਕਰਾਂਗਾ ਇਹੋ ਜਿਹੇ ਲੋਕਾਂ ਤੋਂ ਕੰਨੀ ਕਤਰਾ ਕੇ ਰੱਖਿਓ। ਪਤਾ ਤਾਂ ਲੱਗ ਜਾਂਦਾ ਕਪਟੀਆਂ ਦਾ, ਬੇਪ੍ਰਤੀਤਿਆਂ ਦਾ, ਬੇਅਤਬਾਰਿਆਂ ਦਾ। ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਹੈ, ਕਬੀਰ ਸਾਹਿਬ ਨੇ ਕਿਸੇ ਦੀ ਪਰਵਾਹ ਨਹੀਂ ਕੀਤੀ। ਮੈਂ ਕਈ ਵਾਰੀ ਸੋਚਣਾ ਘਰ ਵਿੱਚ ਮਾਂ ਨੇ ਕਿਹਾ ਦਰਾਣੀਓ ਜਠਾਣੀਓ, ਇੰਨੇ ਲੋਕ ਰੋਜ਼ ਮਰਦੇ ਨੇ, ਇਹਨੂੰ ਮੌਤ ਨਹੀਂ ਆਉਣੀ, ਇਹ ਕਿੱਦਣ ਮਰੇਗਾ। ਅਸੀਂ ਸਾਰੇ ਪੜ੍ਹਦੇ ਹਾਂ ਨਾ, ਜਬ ਕਿ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਬਯੋ, ਹਮਾਰੇ ਕੁਲ ਕੌਣ ਹੈ ਰਾਮ ਕਹਿਓ, ਜਬ ਕਿ ਮਾਲਾ ਲਈ ਨਪੂਤੇ ਤਬ ਤੇ ਸੁੱਖ ਨਾ ਪਯੋ। ਉਹ ਉਹਨਾਂ ਨੇ ਪਰਵਾਹ ਨਹੀਂ ਕੀਤੀ, ਮਾਂ ਰੋਈ ਤਾਂ ਵੀ ਪਰਵਾਹ ਨਹੀਂ ਕੀਤੀ, ਮੁਸ ਰੋਵੈ ਕਬੀਰ ਕੀ ਮਾਈ। ਉਹਨਾਂ 'ਤੇ ਹਕੂਮਤ ਨੇ ਤਸ਼ੱਦਦ ਕੀਤਾ, ਭੁਜਾ ਬਾਂਧ ਪਿਲਾ ਕਰ ਡਾਰਿਓ, ਹਸਤੀ ਕਰੋ ਮੂੰਡ ਮੈਂ ਮਾਰਿਓ, ਹਾਥੀ ਅੱਗੇ ਸੱਟਿਆ ਤਾਂ ਵੀ ਪਰਵਾਹ ਨਹੀਂ ਕੀਤੀ। ਗੰਗ ਗੁਸਾਇਣ ਗੈਰ ਗੰਭੀਰ, ਜੰਜੀਰ ਬਾਂਧ ਕਰ ਖਰੇ ਕਬੀਰ, ਮਨ ਨਾ ਡਿੱਗੈ ਤਨ ਕਾਹੇ ਕੋ ਡਰਾਏ, ਗੰਗਾ ਦੀਆਂ ਲਹਿਰਾਂ 'ਚ ਵੀ ਪਰਵਾਹ ਨਹੀਂ ਮੰਨੀ। ਪਰ ਜਦੋਂ ਸਾਕਤ ਦੀ ਗੱਲ ਆਈ, ਕਹਿਣ ਲੱਗੇ ਹੋ ਭਲੇ ਲੋਕੋ ਜੇ ਆਤਮਕ ਜੀਵਨ ਬਚਾਉਣਾ ਚਾਹੁੰਦੇ ਹੋ, ਜਿਹੜੇ ਬੰਦੇ ਗਾਲੜੀ ਨੇ, ਗੁਰੂ 'ਤੇ ਭਰੋਸਾ ਨਹੀਂ ਕਰਦੇ, ਗੁਰੂ 'ਤੇ ਤਰਕ ਸ਼ੱਕ ਕਰਦੇ ਨੇ, ਇੱਕ ਕੰਮ ਕਰਿਓ, ਮਸਤ ਹਾਥੀ ਦੇ ਸਾਹਮਣੇ ਚਲੇ ਜਾਇਓ, ਪਰ ਗੁਰੂਪਤੀ ਬੇਪ੍ਰਤੀ ਅਤੇ ਮਨਮੁਖ ਤੋਂ ਦੂਰ ਰਿਹਾ। ਹਰ ਜਾ ਸੁਣੇ ਨਾ ਹਰ ਗੁਣ ਗਾਵੇਂ, ਬਾਤਨ ਹੀ ਅਸਮਾਨ ਗਿਰਾਵੇਂ, ਐਸੇ ਲੋਗਨ ਸਿਉਂ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਜ ਤਿੰਨ ਤੇ ਸਦਾ ਡਰਾਨੇ ਰਹੀਏ। ਆਪ ਨਾ ਦੇ ਚੁਰੂ ਬਰ ਪਾਨੀ, ਆਪ ਕਦੀ ਕਿਸੇ ਨੂੰ ਚੁਲੀ ਪਾਣੀ ਨਹੀਂ ਦਿੱਤੀ, ਤੇ ਨਿੰਦਾ ਜੇ ਗੰਗਾ ਆਨੀ। ਹੁਣ ਸਾਨੂੰ ਮਿਲਦਾ ਨਾ ਜੀ ਐਵੇਂ ਜੀ, ਭਾਂਡੇ ਖੜਕਾਈ ਜਾਂਦੇ ਨੇ, ਕੱਢੀ ਜਾਂਦੇ ਨੇ, ਇੱਕ ਡੱਬੇ 'ਚ ਦੂਜੇ 'ਚ ਪਾਈ ਜਾਂਦੇ ਨੇ। ਮੈਂ ਸੋਚਣਾ ਮਨਾ, ਇਹ ਬੰਦਿਆ ਤੂੰ ਨਿੰਦਿਆ ਤਾਂ ਕਰਨ ਲੱਗ ਪਿਆ, ਆਪਣਾ ਭਾਂਡਾ ਤਾਂ ਕਦੀ ਚੌਕੇ 'ਤੇ ਚੌਂਕੇ 'ਚ ਰੱਖਿਆ ਨਹੀਂ, ਅਤੇ ਨਿੰਦਿਆ ਉਹਨਾਂ ਦੀ ਕਰਨਾ ਜਿਹੜੇ ਅੱਠ ਘੰਟੇ, ਬਾਰਾਂ ਬਾਰਾਂ ਘੰਟੇ ਲੰਗਰ 'ਚ ਭਾਂਡੇ ਪਏ। ਮੈਂ ਕੀ ਲੈਣਾ ਇਹੋ ਜਿਹੇ ਬੰਦੇ ਦੇ ਕੋਲ ਬਹਿ ਕੇ? ਬੇਨਤੀ ਖੈਂ, ਇੱਕ ਬੰਦਾ ਜੋੜਾ ਝਾੜ ਰਿਹਾ ਅਤੇ ਦੂਜੇ ਨੂੰ ਜੋੜਾ ਦਿੰਦਿਆਂ ਪ੍ਰੋਬਲਮ ਖੜੀ ਹੋ ਰਹੀ ਹੈ। ਇਹ ਜੀ ਐਵੇਂ ਬੁਰਸ਼ ਲੈ ਕੇ ਲੱਗੇ ਨੇ, ਜੇ ਤੈਨੂੰ ਦੁੱਖ ਲੱਗਦਾ ਤੂੰ ਸੜਕ 'ਤੇ ਰੱਖ ਜਾ ਆਪਣਾ ਜੋੜਾ, ਦੇ ਵੀ ਜਾਂਦਾ ਜੋੜੇ, ਪਾਲਿਸ਼ ਵੀ ਕਰਾਈ ਜਾਂਦਾ। ਮਹਾਰਾਜ ਕਹਿੰਦੇ ਨੇ ਅਸਲ 'ਚ ਬੰਦੇ ਬੇਤਬਾਰੇ ਜੇ, ਬੇਪ੍ਰਤੀਤੇ ਜੇ, ਸੱਚ ਇਹ ਜੇ, ਇਕੱਲਾ ਇਹ ਨਹੀਂ, ਗੁਰੂ ਸਾਹਿਬ ਨੇ, ਗੁਰੂ ਗ੍ਰੰਥ ਸਾਹਿਬ ਨੇ ਤਾਂ ਇੱਥੋਂ ਤੱਕ ਕਿਹਾ ਕਿ ਜੇ ਹਿੰਦੂ ਹੋ ਕੇ ਵੀ ਆਪਣੇ ਇਸ਼ਟ 'ਤੇ ਪ੍ਰਤੀਤ ਨਹੀਂ ਰੱਖਦਾ, ਚੇਤੇ ਰੱਖੀ ਤੇਰਾ ਪਾਰ ਉਤਾਰਾ ਕਿਵੇਂ ਹੋਵੇਗਾ। ਆਜ ਨਾਮੇ ਬੀਠਲ ਦੇਖਿਆ ਮੂਰਖ ਕੋ ਸਮਝਾਉਂ ਰਿਹਾ, ਜਿਹੜਾ ਸਾਰਾ ਸ਼ਬਦ ਕਹਿ ਪਾਂਡੇ ਤੁਮਰਾ ਰਾਮਚੰਦ ਸੋਪੀ ਆਵ, ਦੇਖਿਆ ਤਾਂ ਰਾਵਣ ਸੇਤੀ ਸਰਬਰ ਹੋਈ, ਘਰ ਕੀ ਜੋਏ ਗਵਾਈ ਥੀ। ਹੁਣ ਇਹਦੇ ਅਰਥ ਜਦੋਂ ਧਿਆਨ ਨਾਲ ਕਰੋ, ਕਹਿੰਦੇ ਜਿਹਨੂੰ ਪੂਜਣਾ ਹੈ ਉਹਦੀਆਂ ਕਹਾਣੀਆਂ ਬਣਾ ਬਣਾ ਕੇ ਮਜ਼ਾਕ ਉਡਾਈ ਜਾਂਦਾ? ਨਹੀਂ, ਆਪਣੇ ਇਸ਼ਟ 'ਤੇ ਭਰੋਸਾ, ਇੰਨਾ ਭਰੋਸਾ ਜੇ ਆਵਾਜ਼ ਦਿੱਤੀ ਲੈਣਿਆ, ਕਿੰਨੀ ਕੁ ਰਾਤ ਲੈ ਗਈ ਹੈ। ਸਿੱਖਾਂ ਨੇ ਕਿਸੇ ਨੇ ਕਿਹਾ ਢਾਈ ਪੈਰ ਲੈ ਲੰਘ ਗਈ, ਡੂਢ ਪੈਰ ਰਹਿ ਗਈ, ਕਿਸੇ ਨੇ ਕਿਹਾ ਦੋ ਪੈਰ ਲੰਘ ਗਈ, ਦੋ ਰਹਿ ਗਈ, ਪੁੱਛਿਆ ਲੈਣਿਆ ਕਿੰਨੀ ਨਿਕਲ ਗਈ? ਬਸ ਅੰਦਰ ਬੈਠੀ ਕਹਿ ਦਿੱਤਾ ਦਾਤਾ, ਜਿੰਨੀ ਨਿਕਲੀ ਤੇਰੇ ਹੁਕਮ 'ਚ ਨਿਕਲੀ, ਜਿੰਨੀ ਰਹਿੰਦੀ ਵੀ ਤੇਰੇ ਭਾਣੇ 'ਚ ਨਿਕਲ ਜਾਏਗੀ। ਆਹ ਨੇ ਭਰੋਸੇ। ਮੈਂ ਬੇਨਤੀ ਕਰਾਂਗਾ ਪ੍ਰਕਰਨ ਵਿੱਚ ਰਹਿ ਕੇ ਕਿ ਦੇਖੋ, ਮਨਮੁੱਖ ਬੰਦਾ ਜਿਹੜਾ ਹੈ ਉਹ ਵਿਆਪਿਆ ਹੈ, ਉਹਦਾ ਮਨ ਥਿਰ ਨਹੀਂ, ਸੜਿਆ ਪਿਆ। ਮਹਾਰਾਜ ਕਹਿੰਦੇ ਦਿਨ ਰਾਤ ਹੀ ਅੱਗ ਲੱਗੀ ਰਹਿੰਦੀ ਹੈ, ਪੈਟਰੋਲ ਦੀ ਤਰ੍ਹਾਂ ਪਖਿਆ ਰਹਿੰਦਾ, ਅੱਖਾਂ 'ਚੋਂ ਅੱਗ, ਜ਼ਬਾਨ 'ਚੋਂ ਅੱਗ, ਸਰੀਰ 'ਚੋਂ ਅੱਗ। ਮਹਾਰਾਜ ਕਹਿੰਦੇ ਨੇ ਆਪ ਵੀ ਸੜਦਾ, ਜਿੱਥੇ ਬਹਿੰਦਾ ਉੱਥੇ ਅੱਗ ਲਾਈ ਜਾਂਦਾ, ਪਰ ਸਿੱਖ ਤਾਂ ਜਿੱਥੇ ਬੈਠਦਾ ਉੱਥੇ ਠੰਡ ਵਰਤਦੀ ਹੈ। ਇਹਦਾ ਗੁਰੂ ਠੰਡ ਪਾਉਂਦਾ ਹੈ ਅਤੇ ਕਹਿੰਦਾ ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ। ਮਨਮੁੱਖ ਆਪ ਸੜ ਰਿਹਾ ਹੈ, ਆਪ ਖਪਦਾ ਹੈ, ਦੂਜਿਆਂ ਨੂੰ ਖਪਾ ਰਿਹਾ ਹੈ।
ਅੰਤਰ ਲੋਭ ਮਹਾਗੁਬਾਰਾ, ਤਿਨਕਾ ਨਿਕਟ ਨਾ ਕੋਈ ਜਾਹੇ।
ਦੇਖੋ ਗੁਰੂ ਸਾਹਿਬ ਦਾ ਫੈਸਲਾ ਜੇ, ਇਹ ਨਹੀਂ ਕਿ ਸਮਝਣਾ ਖਰੇ ਕਿਸੇ ਬੰਦੇ ਨੂੰ ਟਾਰਗੇਟ ਬਣਾ ਕੇ ਕਥਾ ਹੋ ਰਹੀ ਹੈ, ਨਹੀਂ, ਫਿਰ ਦੁਬਾਰਾ ਤੋਂ ਪੜੋ ਗੁਰਮੁਖੋ।
ਅੰਤਰ ਲੋਭ ਮਹਾਗੁਬਾਰਾ,
ਹਾਂ, ਅੰਦਰ ਲਾਲਚ ਤੇ ਲਾਲਚੀ ਬੰਦਾ ਹਨੇਰੇ 'ਚ ਡੁੱਬਾ, ਗੁਬਾਰ 'ਚ ਅਗਿਆਨਤਾ ਦਾ ਹਨੇਰਾ, ਤੇ ਅੱਗੇ ਕੀ ਹੈ?
ਤਿਨਕਾ ਨਿਕਟ ਨਾ ਕੋਈ ਜਾਹੇ।
ਗੁਰੂ ਰਾਮਦਾਸ ਕਹਿੰਦੇ ਨੇ ਕੋਈ ਜੇ ਸੜੀਅਲ ਬੰਦਿਆਂ ਦੇ ਨੇੜੇ ਕਦੀ ਨਹੀਂ ਕੋਈ ਜਾਂਦਾ। ਜਿਹੜਾ ਆਤਮਿਕ ਜੀਵਨ ਜੀਣ ਵਾਲਾ ਹੈ ਨਾ, ਉਹ ਕਹਿੰਦਾ ਮਹਾਰਾਜ ਕਿਰਪਾ ਕਰਿਓ, ਇਹਨਾਂ ਤੋਂ ਬਚਾਇਓ ਮੇਰਾ ਖਿਆਲ। ਤਾਂ ਹੀ ਸਾਡੀ ਅਰਦਾਸ ਵਿੱਚ ਇਹ ਲਫ਼ਜ਼ ਸ਼ਾਮਿਲ ਕੀਤੇ ਗਏ ਕਿ ਬਾਜ਼ਾਰ 'ਚ ਲੰਘਣਾ ਹੈ, ਬੜੇ ਲੋਕਾਂ ਨੇ ਮਿਲਣਾ, ਪਰ ਕਿਰਪਾ ਕਰੀ ਇਹਨਾਂ ਤੋਂ ਬਚਾਈ, ਸਹੀ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਹੋਵੇ। ਮਹਾਰਾਜ ਕਹਿੰਦੇ ਇਹੋ ਜਿਹੇ ਬੰਦਿਆਂ ਦੇ ਨੇੜੇ ਕੋਈ ਵੀ ਨਹੀਂ ਜਾਂਦਾ।
ਓਏ ਆਪ ਦੁਖੇ ਸੁਖ ਕਬ ਹੋ ਨਾ ਪਾਵਾਹੇ, ਜਨਮ ਮਰ ਹੈ ਮਰ ਜਾਹੇ।
ਸਤਿਗੁਰੂ ਕਹਿੰਦੇ ਨੇ ਕਿਹੜਾ ਸੁਖ ਲੈਣ ਚੱਲੇ ਉਹਨਾਂ ਕੋਲੋਂ, ਆਪ ਤਾਂ ਦੁਖੀ ਨੇ, ਉਹਨਾਂ ਦੇ ਅੰਦਰ ਅੱਗ ਨਹੀਂ ਠੰਡੀ ਹੁੰਦੀ ਪਈ, ਤੁਸੀਂ ਉਹਨਾਂ ਤੋਂ ਪੁੱਛਦੇ ਪਏ ਹੋ ਵੀ ਬਾਣੀ ਦਾ ਸੁੱਖ ਹੀ ਹੁੰਦਾ। ਮਹਾਰਾਜ ਕਹਿੰਦੇ ਨੇ ਆਪ ਦੁਖੀ ਨੇ, ਕਲਪਦੇ ਪਏ ਨੇ, ਸੁੱਖ ਨਹੀਂ ਪਾਉਂਦੇ, ਇਹੋ ਜਿਹੇ ਬੰਦੇ ਜੰਮਦੇ ਤੇ ਮਰਦੇ ਰਹਿੰਦੇ ਹਨ।
ਨਾਨਕ ਬਗਸ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਦੇਖੋ ਕਿੱਡਾ ਮੇਰਾ ਸਤਿਗੁਰੂ ਕਿਰਪਾਲੂ ਹੈ, ਕਹਿੰਦੇ ਨੇ ਇੰਨਾ ਸੜਿਆ ਬੰਦਾ ਵੀ ਰਹਿੰਦੇ ਸਵਾਸਾਂ ਤੱਕ ਆ ਕੇ ਕਹਿਦਾ ਹੈ ਸਤਿਗੁਰੂ ਮੈਨੂੰ ਬਖਸ਼ ਲਈ, ਜੇ ਮੇਰਾ ਸੱਚਾ ਵਾਹਿਗੁਰੂ ਕਿਰਪਾ ਕਰੇ ਤੇ ਇਹੋ ਜਿਹੇ ਸੜੀਅਲ ਨੂੰ ਵੀ ਤਾਰ ਦਿੰਦਾ ਹੈ। ਇਹ ਉਹਦਾ ਸੁਭਾਅ ਹੈ, ਕਿਉਂਕਿ ਗੁਰੂ ਦਵੈਸ਼ 'ਚ ਨਹੀਂ, ਗੁਰੂ ਸਭਨਾਂ ਦਾ ਭਲਾ ਮਨਾਉਂਦਾ ਹੈ। ਅੱਗੇ ਪੌੜੀ 'ਚ ਸਤਿਗੁਰੂ ਜੀਵਨ ਵਾਲਿਆਂ ਦਾ ਜ਼ਿਕਰ ਕਰਦੇ ਹਨ।
ਪਾੜੇ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਅਸੂਰ ਕਹਿੰਦੇ ਨੇ ਉਹੀ ਸੰਤ ਹੈ, ਉਹੀ ਭਗਤ ਹੈ ਜੋ ਪ੍ਰਭ ਪਾਇਆ, ਜੋ ਮੇਰੇ ਵਾਹਿਗੁਰੂ ਜੀ ਨੂੰ ਚੰਗਾ ਲੱਗ ਗਿਆ, ਜਿਹਨੂੰ ਪਰਮਾਤਮਾ ਜੀ ਨੂੰ ਜਿਹੜਾ ਚੰਗਾ ਲੱਗ ਗਿਆ, ਕਿਹੜਾ ਸੰਤ। ਮਹਾਰਾਜ ਕਹਿੰਦੇ ਨੇ ਜਿੰਨਾ ਸਾਸ ਗਿਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ। ਕਿਹੜਾ ਭਗਤ ਮਤ ਖੁੰਦੀ ਹੋਏ ਇਆਣਾ, ਤਾਣ ਖੁੰਦਾ ਹੋਏ ਨਿਤਾਣਾ, ਅਣ ਖੁੰਦਾ ਆਪ ਵੰਡਾਏ, ਕੋਈ ਐਸਾ ਭਗਤ ਸਦਾਏ। ਬਾਬਾ ਸੁੰਦਰ ਜੀ ਕਹਿੰਦੇ ਨੇ ਭਗਤ ਸਤਿਗੁਰ ਪੁਰਖ ਸੋਈ, ਉਹੀ ਭਗਤ ਹੋਈ ਸਤਿਗੁਰੂ ਉਹੀ ਮਹਾਂਪੁਰਖ ਜਿਹਨੂੰ ਰੱਬ ਦਾ ਭਾਣਾ ਚੰਗਾ ਲੱਗ ਜਾਏ, ਉਹੀ ਸੰਤ ਤੇ ਭਗਤ ਪਰਵਾਨ ਨੇ ਜਿਹਨੇ ਪਰਮਾਤਮਾ ਨੂੰ ਭਾ ਗਏ ਹਨ।
ਸੇ ਬਚਖਣ ਜੰਤਾ ਜਿਹਨੇ ਹਾਰ ਧਿਆਇਆ।
ਸਹੀ ਵਿਚੱਖਣ ਜੰਤ ਜਿਨ੍ਹਾਂ ਨੇ ਇੱਕ ਪਰਮਾਤਮਾ ਨੂੰ ਧਿਆਇਆ, ਸਹੀ ਵਿਚੱਖਣ। ਅਸਲ 'ਚ ਇਹ ਸ਼ਬਦ ਜਿਹੜਾ ਵਿਚੱਖਣ ਆਇਆ, ਸੰਸਕ੍ਰਿਤ ਦਾ ਇੱਕ ਸ਼ਬਦ ਕਹਿ ਵਿਚੱਖਣ, ਇੱਥੇ ਪੰਜਾਬੀ 'ਚ ਵਿਚੱਖਣ। ਸੰਸਕ੍ਰਿਤ ਵਿੱਚ ਵਿਚੱਖਣ, ਵਿਚੱਖਣ ਦੇ ਅਰਥ ਨੇ ਚਤੁਰ, ਪੰਡਿਤ, ਸੂਝਵਾਨ। ਸਤਿਗੁਰੂ ਕਹਿੰਦੇ ਨੇ ਉਹੀ ਵਿਦਵਾਨ ਹੈ, ਉਹੀ ਸੁਗੜ ਹੈ ਜਿਹੜਾ ਪਰਿਪੂਰਨ ਪਰਮਾਤਮਾ ਨੂੰ ਧਿਆਉਂਦਾ ਹੈ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਇਹੋ ਜਿਹੇ ਭਗਤ ਸੰਤ ਜਨ ਵਿਚੱਖਣ, ਉਹ ਨਾਮ ਅੰਮ੍ਰਿਤ ਦਾ ਭੋਜਨ ਛਕਦੇ ਹਨ।
ਸੰਤ ਜਨਾ ਕੇ ਤੋਰਾ ਮਸਤਕ ਲਾਇਆ।
ਇਹੋ ਜਿਹੇ ਜੀਵਨ ਵਾਲੇ ਜਿਹੜੇ ਨੇ ਉਹ ਨਿੰਦਿਆ ਨਹੀਂ ਕਰਦੇ, ਬਖੀਲੀ ਨਹੀਂ ਕਰਦੇ, ਰੱਬ ਦੇ ਸੰਤ ਜਨਾਂ ਦੀ ਧੂੜ ਆਪਣੇ ਮਸਤਕ ਲਾਉਂਦੇ ਹਨ।
ਨਾਨਕ ਭੈ ਪੁਨੀਤ ਹਰ ਤੀਰਥ ਨਾਇਆ।
ਜੇ ਮਹਾਂਪੁਰਖ ਹਰੀ ਦੇ ਨਾਮ ਤੀਰਥ ਵਿੱਚ ਇਸ਼ਨਾਨ ਕਰਦੇ, ਪ੍ਰਭੂ ਦੇ ਨਾਮ ਤੀਰਥ ਵਿੱਚ ਇਸ਼ਨਾਨ ਕਰ, ਉਹ ਪਵਿੱਤਰ ਹੋ ਜਾਂਦੇ ਨੇ, ਉਹ ਪਾਵਨ ਹੋ ਜਾਂਦੇ ਨੇ। ਅੱਜ ਦੇ ਸਾਰੇ ਹੁਕਮ ਦਾ ਤੱਤ ਭਾਵ ਇਹ ਸੀ। ਇਹ ਨਹੀਂ ਵੀ ਮੈਂ ਕਥਾ ਕੀਤੀ ਆਪਨੇ ਸੁਣ ਲਈ, ਦੇਖੋ ਯਤਨ ਕਰੀਏ। ਗੁਰੂ ਕਹਿੰਦਾ ਕਪਟ ਵਾਲਾ ਖਿਰਦਾ ਮੈਨੂੰ ਪ੍ਰਵਾਨ ਨਹੀਂ। ਰਾਗੀ ਹੋਵੇ, ਭਾਈ ਹੋਵੇ, ਪ੍ਰਬੰਧਕ ਹੋਵੇ, ਸੰਤ ਹੋਵੇ, ਮਹੰਤ ਹੋਵੇ, ਮੈਂ ਕਈ ਵਾਰੀ ਸੋਚਣਾ ਸੀ ਤਾਂ ਸਿੱਖ ਹਾਂ। ਗੁਰੂ ਨੇ ਤਾਂ ਔਰੰਗਜ਼ੇਬ ਨੂੰ ਵੀ ਕਹਿ ਦਿੱਤਾ ਸੀ, ਓਏ ਭਲਿਆ ਜੇ ਕੁਰਾਨ ਪੜ੍ਹਨ ਤੇ ਫਰੇਬੀ ਨਾ ਬਣ। ਹਮੂ ਮਰਦ ਬਾਏ ਦੀ ਸ਼ਬਦ ਸੁਖਨਵਰ, ਨਾ ਸ਼ਿਕਮੇ ਦਿਗਰ ਦਰ ਦਹਾਨੇ ਦਿਗਰ। ਜੇ ਤੂੰ ਮੋਮਿਨ ਕਹੇ, ਜੇ ਤੂੰ ਮੁਸਲਮਾਨ ਕਹੇ, ਜੋ ਕੋਈ ਤੇਰੇ ਢਿੱਡ ਵਿੱਚ ਉਹ ਮੂੰਹ 'ਚ ਬੋਲ, ਜੋ ਮੂੰਹ 'ਚ ਉਹ ਢਿੱਡ 'ਚ ਰੱਖ, ਜੇ ਮਕਾਰੀ ਬਣ ਕੇ ਕੁਰਾਨ ਪੜ੍ਹੇਗਾ ਤੇ ਅੱਲਾਹ ਦੇ ਦਰ 'ਤੇ ਤੂੰ ਪ੍ਰਵਾਨ ਕਦੀ ਨਹੀਂ ਹੋਣਾ। ਫਿਰ ਸਾਡੇ ਨਾਲ ਕੀ ਬੀਤੇ ਕਿ ਜਿਹੜੀ ਆਪਾਂ ਜਿਹੜੀਆਂ ਖੇਡਾਂ ਖੇਡਣੇ ਪਏ, ਗੁਰੂ ਘਰਾਂ 'ਚ ਖੇਡਣੇ ਆ, ਕੀਰਤਨੀਆਂ ਕੀਰਤੀਆਂ ਨਾਲ ਖੇਡਦੇ ਆ, ਕਥਾਵਾਚਕ ਕਥਾਵਾਚਕ ਨੂੰ ਭਜਾਈ ਜਾ ਰਿਹਾ। ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਉਹ ਭਾਈ ਸਿੱਖੋ, ਸਿੱਖ ਬਣੋ, ਕਪਟ ਨੂੰ ਤਿਆਗ ਦਿਓ। ਇਹ ਨਹੀਂ ਵੀ ਇਕੱਲਾ ਤੁਹਾਨੂੰ ਕਹਿ ਰਿਹਾ, ਮੈਂ ਵੀ ਸ਼ਾਮਿਲ ਹਾਂ। ਸਤਿਗੁਰੂ ਕਿਰਪਾ ਕਰੇ, ਸਭ ਦਾ ਧੰਨਵਾਦ ਜੀ। ਆਓ ਸਤਿਗੁਰਾਂ ਦੇ ਇਸ ਬਚਨ ਦੇ ਅੰਤਲੀਆਂ ਤੁਕਾਂ ਸਰਵਣ ਕਰੋ ਜੀ।
ਸੰਤ ਜਨਾ ਕੇ ਤੋਰਾ ਮਸਤਕ ਲਾਇਆ, ਨਾਨਕ ਭੈ ਪੁਨੀਤ ਹਰ ਤੀਰਥ ਨਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।